ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਮਰਨ ਵੇਲੇ ਕੀ ਹੁੰਦਾ ਹੈ, ਸੰਸਕਾਰ, ਗੁਰਮਤ ਸੰਸਕਾਰ ਤੇ ਨਾਂ। ਇਹ ਦੱਸਣ ਤੋਂ ਪਹਿਲਾਂ ਜੋ ਮਰਨ ਦੇ ਪਿੱਛੋਂ ਕੀ ਹੁੰਦਾ ਹੈ ਇਹ ਜਾਣਨਾ ਜ਼ਰੂਰੀ ਹੈ, ਜੋ ਮਰਨ ਵੇਲੇ ਖਾਸ ਕੀ ਹੁੰਦਾ ਹੈ। ਇਨ੍ਹਾਂ ਦੋਹਾਂ ਗੱਲਾਂ ਦਾ ਆਪਸ ਵਿਚ ਪਰਸਪਰ ਸੰਬੰਧ ਹੈ ਤੇ ਇਕ ਗੱਲ ਦੀ ਸਮਝ ਦੂਜੀ ਦੀ ਸਮਝ ਉਪਰ ਚਾਨਣਾ ਪਾਉਂਦੀ ਹੈ। ਭਾਵੇਂ ਕਿਸੇ ਮਰ ਕੇ ਤੇ ਜਮਾ ਕੇ ਨਹੀਂ ਵੇਖਿਆ, ਪਰ ਜੀਕਣ ਅਸੀਂ ਹੋਰ ਗੱਲਾਂ ਦਾ ਅਕਲ ਨਾਲ ਅਨੁਮਾਨ ਲਾਉਂਦੇ ਹਾਂ ਤੇ ਅਨੁਭਵਤਾ ਦੇ ਰਾਹੀ ਅੰਦਰੋਂ ਅੰਦਰ ਜਾਣਦੇ ਹਾਂ, ਤੀਕਣ ਹੀ ਇਸ ਔਖੀ ਗੱਲ ਦਾ ਵੀ ਸਾਨੂੰ ਅਨੁਸਾਰ ਤੇ ਅਨੁਭਵ ਪ੍ਰਕਾਸ਼ ਰਾਹੀਂ ਪਤਾ ਲੱਗ ਸਕਦਾ ਹੈ ਮੌਤ ਵੇਲੇ ਕੀ ਹੁੰਦਾ ਹੈ। ਇਸ ਗੱਲ ਦਾ ਉੱਤਰ ਦੇਣ ਤੋਂ ਪਹਿਲਾਂ ਆਓ ਅਸੀਂ ਦੋ ਤਿੰਨ ਉਦਾਹਰਣ ਲੈ ਕੇ ਸਮਝਣ ਦਾ ਯਤਨ ਕਰੀਏ। ਜੰਗਲਾਂ ਵਿਚ 12 ਸਿੰਘੇ ਹਿਰਨ ਤੇ ਹਿਰਨੀਆਂ ਦੇ ਇੱਜੜ ਫਹਿਰੇ ਹੁੰਦੇ ਹਨ। ਜਿਨ੍ਹਾਂ ਜੰਗਲਾਂ ਵਿਚ ਫਿਰਦੇ ਹਨ ਉਥੇ ਕਈ ਵਾਰੀ ਐਡਾ ਉੱਚਾ ਘਾਹ ਹੁੰਦਾ ਹੈ ਜੋ ਹਿਰਨੀਆਂ ਸਾਰੀਆਂ ਘਾਹ ਵਿਚ ਡੁੱਬੀਆਂ ਹੁੰਦੀਆਂ ਹਨ ਤੇ ਸ਼ਿਕਾਰੀ ਨੂੰ ਇਹ ਨਜ਼ਰ ਹੀ ਨਹੀਂ ਆਉਂਦਾ ਜੋ ਸ਼ਿਕਾਰ ਕਿੱਥੇ ਹੈ। ਹੁਣ ਜਦ ਸ਼ਿਕਾਰੀ ਆਪਣੀ ਬੰਦੂਕ ਲੈ ਕੇ ਛੁੱਪ ਕੇ ਜੰਗਲ ਦੇ ਇਕ ਪਾਸੇ ਆਉਂਦਾ ਹੈ ਤਾਂ ਭਾਵੇਂ ਉਹ ਕਿੱਡਾ ਹੀ ਹੌਲੀ ਟੁਰੇ, ਉਹਦੇ ਟੁਰਨ ਨਾਲ ਹਵਾ ਵਿਚ ਜਾਂ ਧਰਤੀ ਪਰ ਰਤਕ ਸ਼ਰਰ ਭਾਵ ਤਰਕੰਬਣੀ ਜਿਹੀ ਪੈਦਾ ਹੁੰਦੀ ਹੈ, ਜਿਹਾ ਕਿ ਹਰ ਇਕ ਪ੍ਰਾਣੀ ਦੇ ਟੁਰਨ ਨਾਲ ਹੁੰਦੀ ਹੈ। ਹੁਣ ਇੱਥੇ ਵੇਖਣ ਵਾਲੀ ਇਕ ਖਾਸ ਗੱਲ ਇਹ ਹੈ ਜੋ ਸ਼ਿਕਾਰੀ ਜਿਉਂ ਹੀ ਜੰਗਲ ਵਿਚ ਸਿਰਕਣ ਲੱਗਦਾ ਹੈ ਉਸਦਾ ਪਤਾ ਭਾਵੇਂ ਹਿਰਨੀਆਂ ਦੇ ਇੱਜਣ ਨੂੰ ਨਹੀਂ ਲੱਗਦਾ, ਪਰ ਉਨ੍ਹਾਂ ਦੇ ਸਰਦਾਰ 12 ਸਿੰਘੇ ਨੂੰ ਝੱਟ ਕੋਈ ਕਨਸੋ ਪੈ ਜਾਂਦੀ ਹੈ ਤੇ ਉਹ ਵੇਖਣ ਵਿਚ ਆਇਆ ਹੈ ਜੋ ਆਪਣਾ ਘਾਹ ਖਾਣਾ ਛੱਡ ਕੇ ਸਿੰਘਾਂ ਦਾ ਛਤਰ ਧਾਣ ਕੇ ਕੰਨ ਉੱਚੇ ਕਰਕੇ ਸੁਣ ਲੱਗ ਪੈਂਦਾ ਹੈ ਜੋ ਇਹ ਛਿਪੀ ਹੋਈ ਆਵਾਜ਼ ਕਿਧਰੋਂ ਆ ਰਹੀ ਹੈ, ਕਿਧਰੇ ਕੋਈ ਸਾਡਾ ਦੁਸ਼ਮਣ ਸ਼ਿਕਾਰੀ ਤਾਂ ਨਹੀਂ ਆ ਗਿਆ। ਹੋਰ ਹਿਰਨੀਆਂ ਵਿਚਾਰੀਆਂ ਤਾਂ ਘਾਹ ਖਾਣ ਵਿਚ ਲੱਗੀਆਂ ਹਨ, ਉਨ੍ਹਾਂ ਨੂੰ ਪਤਾ ਜੋ ਜੰਗਲ ਵਿਚ ਸਾਡਾ ਦੁਸ਼ਮਣ ਛੁਪ ਕੇ ਪੈਰ ਪਾ ਰਿਹਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਜੰਗਲ ਵਿਚ ਸਾਡਾ ਦੁਸ਼ਮਣ ਛੁਪ ਕੇ ਪੈਰ ਪਾ ਰਿਹਾ ਹੈ, ਪਰ 12 ਸਿੰਘ ਸਰਦਾਰ ਨੂੰ ਕਿੱਕਣ ਪਤਾ ਲੱਗ ਗਿਆ। ਇਸ ਦਾ ਉੱਤਰ ਇਹ ਹੈ ਜੋ ਵਾਹਿਗੁਰੂ ਜੀ ਨੇ 12 ਸਿੰਘੇ ਨੂੰ ਇਕ ਅਨੋਖਾ ਸਿਰ ਛਤਰ ਦਿੱਤਾ ਹੈ ਜੋ 12 ਸਿੰਘੇ ਵਿਚ ਖਿੰਡਦਾ ਹੈ, ਮਨ ਨੂੰ 12 ਪਾਸਿਆਂ ਦੀ ਕੰਸੋਲ ਲੈ ਰਿਹਾ ਹੈ। ਇਹ ਸਿਰ ਛਤਰ ਕੀ ਹੈ? ਇਹ ਉਹ ਕੁਝ ਹੈ ਜੋ ਹੁਣ ਸਾਇੰਸ ਵਾਲੇ ਬਤਾਰ ਤਾਰਾਂ ਵਾਇਰਲੈਸ ਦੇਣ ਵੇਲੇ ਵਰਤੇ ਹਨ, ਜਿਸ ਨੂੰ ਅੰਟੈਨਾ ਆਖਦੇ ਹਨ, ਭਾਵ ਖ਼ਬਰਾਂ ਘੱਲਣ ਜਾਂ ਲੈਣ ਵਾਲਾ ਆਲਾ। ਲਾਹੌਰ ਸ਼ਹਿਰ ਡੇਰਾ ਸਾਹਿਬ ਕੋਲ ਪਰੇਡ ਵਿਚ ਉੱਚੇ ਲੋਹੇ ਦੇ ਮਨਾਰੇ ਪਾਠਕਾਂ ਨੇ ਵੇਖੇ ਹੋਣੇ ਹਨ। ਇਹ ਕੀ ਹਨ? ਇਨ੍ਹਾਂ ਰਾਹੀਂ ਬੇਤਾਰ ਤਾਰਾਂ ਉਪਰਲੇ ਸਮਾਨ ਜਿੱਥੇ ਬਾਜੂ ਸਾਫ਼ ਹੈ ਸਫ਼ਰ ਕਰਦੀਆਂ ਹਨ ਤੇ ਲਾਹੌਰ ਦੀ ਘੱਲੀ ਹੋਈ ਤਾਰ ਪਿਸ਼ੌਰ ਚਲੀ ਜਾਂਦੀ ਹੈ, ਦਿੱਲੀ ਦੀ ਕਲਕੱਤੇ ਤੇ ਕਲਕੱਤੇ ਦੀ ਲੰਡਨ ਪੁੱਜਦੀ ਹੈ। ਜੇ ਉੱਚੇ ਲੋਹੇ ਦੇ ਅੰਟੈਨੇ ਨਾ ਹੋਣ ਤਾਂ ਬੇਤਾਰ ਤਾਰ ਕਰਨੀ ਮੁਸ਼ਕਲ ਹੋ ਜਾਵੇ। ਬਸ ਜੋ ਉਹ ਉੱਚੇ ਟਹਿਣੇ ਕੰਮ ਦਿੰਦੇ ਹਨ ਉਹ ਕੰਮ ਹੂ ਬਹੂ 12 ਸਿੰਘਾਂ ਦੇ 12 ਸਿੰਘ ਦਿੰਦੇ ਹਨ ਜੋ ਸੱਚਮੁੱਚ ਤਾਰ ਮਨਾਰੇ ਹਨ। ਜਦ ਕੋਈ ਦੁਸ਼ਮਣ ਜੰਗਲ ਵਿਚ ਆ ਕੇ ਸਿਰਕਦਾ ਹੈ, ਭਾਵੇਂ ਉਹ ਆਦਮੀ ਹੋਵੇ ਜਾਂ ਸ਼ੇਰ ਜਾਂ ਹੋਰ ਕੋਈ ਬੈਰੀ ਪਸ਼ੂ, ਤਾਂ ਸਰਦਾਰ 12 ਸਿੰਘਾਂ ਆਪਣੇ ਇਹ ਅੰਟੈਨੇ ਤੜੰਗ ਕਰਕੇ ਹਵਾ ਦੀਆਂ ਬੇਤਾਲ ਲਹਿਰਾਂ ਝੱਟ ਸੁਣਦਾ ਹੈ ਤੇ ਸੁਣ ਕੇ ਅਚਿੰਤ ਹਿਰਨੀਆਂ ਨੂੰ ਖ਼ਬਰ ਦਿੰਦਾ ਹੈ ਜਿਨ੍ਹਾਂ ਦਾ ਸਿਰ ਸਿੰਘਹੀਣ ਹੋਣ ਕਰਕੇ ਨਹੀਂ ਸੀ ਸੁਣ ਸਕਦਾ, ਪਰ ਜਦ ਪਤਾ ਲੱਗ ਜਾਂਦਾ ਹੈ ਤਾਂ ਸਾਰਾ ਇੱਜੜ ਭੱਜ ਖਲੋਂਦਾ ਹੈ। ਪਹਿਲਾਂ ਲੋਕਾਂ ਦਾ ਇਹ ਖਿਆਲ ਸੀ ਜੋ 12 ਸਿੰਘੇ ਦੇ ਸਿੰਘ ਸਿਰਫ ਖੂਬਸੂਰਤੀ ਵਾਸਤੇ ਹਨ, ਪਰ ਇਹ ਗੱਲ ਨਹੀਂ ਹੈ। ਹੁਣ ਇਹ ਸਾਬਤ ਹੋ ਗਿਆ ਹੈ ਜੋ ਉੱਚੇ ਲੰਮੇ ਲੜਛ ਬਾਂਡ ਏਵੇਂ ਸਿੰਘ ਵਾਸਤਵ ਵਿਚ ਬੇਤਾਰ ਤਾਰਾਂ ਤੇ ਕਨਸੋਆਂ ਸੰਗ੍ਰਹਿ ਕਰਨ ਦੀ ਇਕ ਕੋਮਲ ਤੇ ਅਦਭੁਤ ਮਸ਼ੀਨ ਹਨ। ਭਾਵ ਵਾਹਿਗੁਰੂ ਜੀ ਨੇ ਕੋਈ ਚੀਜ਼ ਵੀ ਬੇਅਰਥ ਨਹੀਂ ਬਣਾਈ। ਜੋ ਆਲਾ ਸਾਇੰਸ ਨੇ ਅੱਜ ਇਖਤਿਆਰ ਕੀਤਾ ਹੈ ਉਹ 12 ਸਿੰਘਾਂ ਕੋਲ ਅੱਗੇ ਹੀ ਸੀ। ਕੀ ਇਹੋ ਆਲਾ ਕਿਸੇ ਹੋਰ ਜਾਨਵਰ ਕੋਲ ਵੀ ਹੈ? ਉੱਤਰ ਹੈ, ਜੋ ਸੱਪ ਕੋਲ ਵੀ ਇਕ ਅਜਿਹੀ ਨੋਖੀ ਦਾਤ ਹੈ। ਸੱਪ ਵਿਚ ਇਕ ਘਾਟਾ ਹੈ ਜੋ ਜੀਕਣ ਇਸ ਦੀਆਂ ਟੰਗਾਂ ਨਹੀਂ, ਕੀਕਣ ਇਸ ਦੇ ਕੰਨ ਵੀ ਕੋਈ ਨਹੀਂ, ਫਿਰ ਇਹ ਕੀਕਣ ਵਾਲ ਸੁਣ ਲੈਂਦਾ ਹੈ। ਕਿਉਂਕਿ ਇਹ ਤਾਂ ਪ੍ਰਸਿੱਧ ਗੱਲ ਹੈ ਜੋ ਸੱਪ ਸੁਣਨ ਵਿਚ ਸਮਰਾਥੀ ਨਹੀਂ, ਸਗੋਂ ਬੀਨ ਬਾਜਾ ਸੁਣ ਕੇ ਲੋਟ ਪੋਟ ਹੋ ਜਾਂਦਾ ਹੈ। ਇਹ ਆਪਣਾ ਫਲ ਖਿਲਾਰ ਕੇ ਬੀਨ ਦੀ ਸੁਰਤਾਰ ਨਾਲ ਹਿਲਦਾ ਜੁਲਦਾ ਤੇ ਨੱਚਦਾ ਹੈ। ਇਸ ਦਾ ਕਾਰਨ ਇਹ ਹੈ ਜੋ ਭਾਵੇਂ ਸੱਪ ਦੇ ਕੰਨ ਨਹੀਂ, ਪਰ 12 ਸਿੰਘੇ ਵਾਂਗ ਇਹਦਾ ਛੱਲੇਦਾਰ ਸਰੀਰ ਮਾਨੋ ਇਕ ਬਲੇਟਿਆ ਹੋਇਆ ਪਰ ਲੰਮ ਲਿਟਚ ਅੰਟੈਨਾ ਹੈ ਜੋ ਆਵਾਜ਼ਾਂ ਤੇ ਗਾਣੇ ਆਪਣੇ ਅਤਿ ਸਵਰ ਸਰੀਰ ਨਾਲ ਸੁਣਦਾ ਹੈ। ਹੁਣ ਸਾਇੰਸ ਵੀ ਇਸ ਕੋਸ਼ਿਸ਼ ਵਿਚ ਹੈ ਕਿ ਵੱਡੇ ਉੱਚੇ ਅੰਟੈਨੇ ਛੱਡ ਕੇ ਛੋਟੇ ਬਲੇਟੇ ਅੰਟੈਨੇ ਨਾਲ ਕੰਮ ਕੱਢੇ, ਕਿਉਂਕਿ ਜਹਾਜ਼ਾਂ ਵਿਚ ਉੱਚੇ ਅੰਟੈਨੇ ਲਾਉਣੇ ਮੁਸ਼ਕਲ ਹਨ ਤੇ ਹੁਣ ਕਈ ਜਹਾਜ਼ਾਂ ਦੇ ਸਿਪਾਹੀਆਂ ਕੋਲ ਛੋਟੇ ਵਾਇਰਲੈਸ ਸੈੱਟ ਹਨ ਜਿਨ੍ਹਾਂ ਦੇ ਅੰਟੈਨੇ ਉੱਚੇ ਨਹੀਂ, ਸੱਪ ਵਾਂਗ ਛੱਲੇਦਾਰ ਬਲੇਟੇ ਹੋਏ ਹਨ। ਇਹ ਗੱਲ ਉਵੇਂ ਹੀ ਹੈ ਜੀਕਣ ਪੁਰਾਣੇ ਗ੍ਰਾਮੋਫੋਨਾਂ ਦੇ ਧੂਤੂ ਵੱਡੇ ਸਨ ਤੇ ਹੁਣ ਧੂਤੂ ਬਾਕਸ ਵਿਚ ਹੀ ਛੁਪੇ ਹੋਏ ਹਨ। ਇਹ ਦੋ ਮਿਸਾਲਾਂ ਸੱਪ ਤੇ ਬਾਰਾਂ ਸਿੰਘੇ ਵਾਲੀਆਂ ਸਾਨੂੰ ਦੱਸਦੀਆਂ ਹਨ ਜੋ ਜਾਨਵਰ ਵੀ ਇਕ ਥਾਂ ਤੋਂ ਦੂਜੀ ਥਾਂ ਦੀ ਗੱਲ ਬੇਤਾਰਾਂ ਹੀ ਸੁਣਦੇ ਹਨ। ਇਸੇ ਤਰ੍ਹਾਂ ਹੋਰ ਅਨੇਕਾਂ ਪ੍ਰਕਾਰ ਦੀਆਂ ਬੇਤਾਰ ਤਰਲਾਂ ਚੱਲ ਰਹੀਆਂ ਹਨ ਜਿਨ੍ਹਾਂ ਰਾਹੀਂ ਅਸੀਂ ਇਕ ਦੂਜੇ ਨੂੰ ਖਿੱਚਦੇ ਹਾਂ ਤੇ ਪਿਆਰਦੇ ਹਾਂ ਜਾਂ ਇਸ ਦੇ ਉਲਟ ਇਕ ਦੂਜੇ ਨੂੰ ਘਿਰਨਾ ਕਰਕੇ ਪਰੇ ਕਰਦੇ ਹਾਂ। ਆਓ ਹੁਣ ਅਸੀਂ ਵੇਖੀਏ ਜੋ ਮਰਨ ਵੇਲੇ ਕੀ ਹੁੰਦਾ ਹੈ। ਜਦ ਕੋਈ ਪ੍ਰਾਣੀ ਮਰਦਾ ਹੈ ਤਾਂ ਉਹਨੂੰ ਮਰਨ ਥਰਕੰਬਾ ਡੈਥ ਅਗੋਨੀ ਆਉਂਦਾ ਹੈ। ਇਹ ਕੀ ਹੈ? ਇਹ ਮਾਨੋ ਵੱਡਾ ਡੂੰਘਾ ਬੇਤਾਰ ਸੁਨੇਹਾ ਹੈ ਜਿਸ ਰਾਹੀਂ ਮਰਨ ਵਾਲਾ ਜੀਵ ਆਪਣਾ ਜਨਮ ਸੁਨੇਹਾ ਦੂਜੇ ਸਟੇਸ਼ਨ ਤੇ ਘੱਲ ਰਿਹਾ ਹੁੰਦਾ ਹੈ, ਕਿੱਥੇ? ਕਿਸੇ ਦੂਜੇ ਟਹਿਰੇ ਨੂੰ ਜੋ ਸੱਪ ਵਾਂਗ ਮਲੇਟਿਆ ਹੋਇਆ ਹੈ। ਕਿੱਥੇ? ਕਿਸੇ ਨਵਗਰਭ ਵਿਚ। ਗੱਲ ਕੀ, ਮਰਨ ਵੇਲੇ ਸਾਡਾ ਜੀ ਮਰਦਾ ਨਹੀਂ, ਉੱਡਦਾ ਨਹੀਂ, ਭੱਜਦਾ ਨਹੀਂ, ਅਲੋਪ ਨਹੀਂ ਹੁੰਦਾ। ਉਹ ਆਪਣਾ ਸਾਰਾ ਸੁਨੇਹਾ ਬੇਤਾਰ ਤਾਰ ਰਾਹੀਂ ਦੇ ਜਾਂਦਾ ਹੈ ਤੇ ਜੋ ਗਰਭਦਾਨੀ ਸੁਨੇਹੇ ਨੂੰ ਸੁਣ ਲਈ ਸਵਰ ਹੈ ਉਹ ਅਜਿਹਾ ਹੀ ਜੀਵ ਹੀ ਪ੍ਰਗਟ ਕਰਦੀ ਹੈ ਜਿਹਾ ਕਿ ਮੋਇਆ ਆਦਮੀ ਸੀ। ਇਹ ਨਵਾਂ ਜਾਮਾ ਹੈ ਤੇ ਉਹ ਆਵਾਗਨ ਦਾ ਚੱਕਰ ਚੱਲਦਾ ਹੈ। ਇੱਥੇ ਇਹ ਪ੍ਰਸ਼ਨ ਉੱਠਦਾ ਹੈ ਜੋ ਕਿ ਹਰ ਇਕ ਗਰਭਦਾਨੀ ਉਸ ਸੁਨੇਹੇ ਨੂੰ ਅਨੁਭਵ ਨਹੀਂ ਕਰ ਸਕਦੀ। ਉੱਤਰ ਹੈ ਕਿ ਨਹੀਂ, ਜਿਹਾ ਕਿ ਹਰ ਇਕ ਬੇਤਾਰ ਸਟੇਸ਼ਨ ਸੁਨੇਹਾ ਨਹੀਂ ਸੁਣ ਸਕਦਾ, ਸਿਰਫ ਉਹ ਸੁਣ ਸਕਦਾ ਹੈ ਜੋ ਖਾਸ ਸਵਰ ਹੋਵੇ। ਇਸ ਤੋਂ ਪ੍ਰਗਟ ਹੈ ਜੋ ਹਰ ਇਕ ਜੀਵ ਆਪਣੇ ਮਾਪੇ ਚੁਣਦਾ ਹੈ ਤੇ ਜਿਹਾ ਕਿ ਉਸ ਪੁਰਸ਼ ਦੇ ਸੰਸਕਾਰ ਸਨ ਤੇ ਇਹੋ ਜਿਹਾ ਹੀ ਨਵੇਂ ਪੁਰਸ਼ ਦਾ ਜਨਮ ਹੁੰਦਾ ਹੈ। ਇਸੇ ਕਰਕੇ ਵੇਖਣ ਵਿਚ ਆਇਆ ਹੈ ਜੋ ਖੀਰ ਵੇਲੇ ਪ੍ਰਾਣੀ ਦੇ ਖਿਆਲ ਜੈਸੇ ਹੋਣ ਉਹੋ ਹੀ ਸਿਰ ਉਪਰ ਸਵਾਰ ਹੋ ਕੇ ਪ੍ਰਾਣੀ ਨੂੰ ਨਵੇਂ 84 ਗੇੜ ਦੇ ਵਿਚ ਲੈ ਜਾਂਦੇ ਹਨ। ਮਰਨ ਵੇਲੇ ਜੇ ਅਸੀਂ ਜਪਜੀ ਜਾਂ ਸੁਖਣੀ ਜਾਂ ਹੋਰ ਪਵਿੱਤਰ ਬਾਣੀ ਦਾ ਪਾਠ ਕਰਦੇ ਹਾਂ ਤਾਂ ਉਹਦੇ ਨਾਲ ਮਰਨ ਦੇ ਆਦਮੀ ਦੇ ਲਿਬ ਲੱਗਣ ਨਾਲ ਉਹਦਾ ਛੁਟਕਾਰਾ ਹੋਣਾ ਵੀ ਸੰਭਵ ਹੈ। ਪਰ ਜੇ ਪੂਰਨ ਲਿਬ ਨਾ ਵੀ ਲੱਗੇ ਤਾਂ ਵੀ ਐਡਾ ਫਰਕ ਹੋ ਜਾਂਦਾ ਹੈ, ਮਨ ਸੂਲੀ ਦਾ ਕੰਡਾ ਬਣ ਜਾਵੇ। ਇਸੇ ਕਰਕੇ ਪਵਿੱਤਰ ਗੁਰਪਾਕ ਹੈ, ਅੰਤਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੇ ਜੇ ਮਰੇ ਬੇਸਵਾ ਜੋ ਨੂੰ ਵੱਲ ਵੱਲ ਉਤਰੇ। ਅੰਤਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੇ ਜੇ ਮਰੇ ਸੂਕਰ ਜੋ ਨੂੰ ਵੱਲ ਵੱਲ ਉਤਰੇ। ਅੰਤਕਾਲ ਜੇ ਮੰਦਰ ਸਿਮਰੇ ਐਸੀ ਚਿੰਤਾ ਮੇ ਜੇ ਮਰੇ ਪ੍ਰੇਤ ਜੋ ਨੂੰ ਵੱਲ ਵੱਲ ਉਤਰੇ। ਅੰਤਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮਹਿੰਦੇ ਮਰੇ ਬਦਤ ਲੋਚਨ ਤੇ ਨਰਮੁਗਤਾ ਪੀਤੰਗਰ ਵਾਕੇ ਹਿਰਦੇ ਵਸੇ। ਭਾਵੇਂ ਹੋਰ ਸਭ ਇੱਛਾ ਬੰਧਨ ਦੇ ਕਾਰਨ ਹਨ ਪਰ ਜੇ ਅੰਤਮ ਇੱਛਾ ਵਾਹਿਗੁਰੂ ਵੱਲ ਹੋਵੇ ਤਾਂ ਪੀਤ ਅੰਬਰ ਦੇਸ ਵੱਲ ਹਰੀ ਜਾਂ ਉਸਦੇ ਪ੍ਰਾਣੀ ਨੂੰ ਸਦਾ ਲਈ ਹਰਾ ਭਰਾ ਕਰ ਦੇਣਗੇ। ਨਹੀਂ ਤਾਂ ਅਸੀਂ ਮਨੁੱਖ ਨਹੀਂ, ਚੰਮ ਬਲੇਟੇ ਪਸ਼ੂ ਹਾਂ। ਗੁਰੂ ਮਹਾਰਾਜ ਦਾ ਪਿੱਤਰ ਵਾਗ ਹੈ, ਸੱਚਾ ਸਤਗੁਰ ਸੇਵ ਸੱਚ ਸੰਭਾਲਿਆ ਅੰਤ ਖਲੋਆਇਆ ਏ ਜੇ ਸਤਗੁਰ ਅੱਗੇ ਘਾਲਿਆ ਮਨਮੁਖ ਬਿਨ ਕੁੜਿਆਰ ਫਿਰੇ ਬੇਤਾਲਿਆ ਪਸ਼ੂ ਮਾਨਸ ਚੰਮ ਬਲੇਟੇ ਅੰਦਰੋਂ ਕਾਲਿਆ। ਇਸ ਵਿਚਾਰ ਦਾ ਸਿੱਟਾ ਇਹ ਹੈ ਜੋ ਮਰਨੇ ਨਾਲ ਪ੍ਰਾਣੀ ਮਰ ਨਹੀਂ ਜਾਂਦਾ ਸਗੋਂ ਆਪਣਾ ਪੂਰਨ ਸੁਨੇਹਾ ਬੇਤਾਰ ਤਾਰਾਂ ਰਾਹੀਂ ਸਾਰੇ ਜਗਤ ਵਿਚ ਛੱਡ ਜਾਂਦਾ ਹੈ ਤੇ ਫਿਰ ਇਹੋ ਸੰਸਾਰ ਬਣ ਕੇ ਉਥੇ ਪ੍ਰਗਟ ਹੋ ਜਾਂਦਾ ਹੈ ਜਿੱਥੇ ਦੇਸ਼ ਕਾਲ ਨਿਮਿਤ ਇਸ ਨੂੰ ਪ੍ਰਗਟ ਕਰਨ ਲਈ ਸਵਰ ਹੋਣ, ਕਿਉਂਕਿ ਆਵਾਜ਼ ਦੀ ਕਨਸੋ ਉਥੇ ਹੀ ਜਾ ਪ੍ਰਗਟ ਹੁੰਦੀ ਹੈ ਜਿੱਥੇ ਗੁੰਮਦ ਹੋਵੇ ਉਰੇ ਉਰੇ ਨਹੀਂ। ਗੱਲ ਕੀ, ਅੱਜ ਕੱਲ ਦੀ ਸਾਇੰਸ ਇਸ ਗੱਲ ਦੀ ਪੱਕੀ ਗਵਾਹੀ ਦਿੰਦੀ ਹੈ ਜੋ ਮਰਨ ਨਾਲ ਕੁਝ ਵੀ ਨਾਸ ਨਹੀਂ ਹੁੰਦਾ। ਸਾਡਾ ਪੰਜ ਭੂਤ ਸਰੀਰ ਤਾਂ ਵਿਸ਼ ਭੂਤਾਂ ਵਿਚ ਲੀਨ ਹੋ ਜਾਂਦਾ ਹੈ, ਪਾਣੀ ਪਾਣੀ ਵਿਚ, ਪੌਣ ਪੌਣ ਵਿਚ ਇਤਿਆਦਿਕ, ਤੇ ਅਚੰਭਾ ਜੀਵਨ ਸ਼ਕਤੀ ਜਿਸ ਨੂੰ ਅਸੀਂ ਜੀਵ ਆਖਦੇ ਹਾਂ, ਮੁੱਲਾਂ ਵਾਂਗ ਜੀਵਨ ਮਨਾਰੇ ਜਾਂ ਟਹਿਣੇ ਤੇ ਖਲੋਕੇ ਕੂਕਦਾ ਹੈ, ਜੋ ਮੈਂ ਇਹ ਸਾਂ, ਮੈਂ ਆਹ ਹਾਂ, ਮੈਂ ਆਪਣਾ ਰੂਪ ਬਟਾਉਣ ਲੱਗਾ ਹਾਂ, ਤੁਹਾਡੇ ਕੋਲ ਤੁਰ ਨਹੀਂ ਚੱਲਿਆ। ਜੇ ਗੱਲ ਇਉਂ ਹੈ ਤਾਂ ਫਿਰ ਗੁਰੂ ਮਹਾਰਾਜ ਜੀ ਦੇ ਬਾਗ ਉਪਰ ਫੁੱਲ ਚੜਾ ਕੇ ਇਉਂ ਗਾ ਸਕਦੇ ਹਾਂ, ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਡੇਕ, ਕੌਣ ਮੁਹਾਰੇ ਕੌਣ ਮੁਹਾ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਦ ਪਿਆਰ, ਅਗਲੀ ਕਿਛ ਖਬਰ ਨਾ ਪਾਈ, ਰੋਵਣ ਹਾਰ ਵੀ ਉੱਠ ਸਦਾਈ, ਪਰ ਮੋਕੇ ਬਾਂਦੇ ਬੰਦ, ਸੁਪਨ ਭਇਆ ਪਖਲਾਏ ਅੰਦ, ਇਹ ਤੋ ਰਚਨ ਰਚਿਆ ਕਰਤਾਰ, ਆਪਤ ਜਾਪਤ ਹੁਕਮ ਪਾਰ, ਨਾ ਕੋ ਮੂਆ ਨਾ ਕੋ ਮਰਨੇ ਜੋਗ, ਨਾ ਮਿਨਸੇ ਅਵਨਾਸੀ ਹੋਗ, ਜੋ ਏ ਜਾਣੋ ਸੋਏ ਨਾਹੇ, ਜਨ ਨਾਰੇ ਕੋ ਬਲ ਜਾਓ, ਕੌ ਨਾਨਕ ਗੁਰ ਪਰਮ ਚੁਕਾਇਆ, ਨਾ ਕੋਈ ਮਰੇ ਨਾ ਆਵੇ ਦਾਇਆ। ਜਦ ਬੱਚਾ ਮਾਂ ਦੇ ਪੇਟ ਵਿਚੋਂ ਜੰਮਦਾ ਹੈ ਤਾਂ ਕੁਝ ਦੇਰ ਵਾਸਤੇ ਬੜਾ ਚੇਤਨ ਹੁੰਦਾ ਹੈ, ਤੇ ਸਿਆਣੇ ਆਖਦੇ ਹਨ ਜੋ ਖਿਣ ਭਾਲੇ ਉਸ ਵੇਲੇ ਉਹਦੀਆਂ ਅੱਖਾਂ ਅੱਗੇ ਉਸਦਾ ਸਾਰਾ ਪਿੱਛਾ ਉਹਦੇ ਸਾਹਮਣੇ ਆ ਜਾਂਦਾ ਹੈ। ਇਕ ਜਨਮ ਹੀ ਨਹੀਂ, ਜਨਮ ਜਨਮਾਂਤਰਾਂ ਦੇ ਗੇੜ ਉਸਦੀ ਅੱਖ ਅੱਗੋਂ ਇੰਗ ਲੰਘ ਜਾਂਦੇ ਹਨ, ਜੀਕਣ ਕਿਸੇ ਸਿਨਮਾ ਦੀ ਰੀਲ ਅੱਖ ਫਰਕਣ ਵਿਚ ਲੰਘ ਗਈ ਹੋਵੇ। ਇਸ ਆਬੀਤੀ ਨੂੰ ਵੇਖ ਕੇ ਕਈ ਬੱਚੇ ਰੋਂਦੇ ਹਨ, ਕਈ ਕੁਰਲਾਉਂਦੇ ਹਨ, ਪਰ ਕੋਈ ਬਹਿਲਾ ਜੀੜਾ ਜੋ ਸੰਸਾਰ ਤਾਣ ਲਈ ਆਇਆ ਹੋਵੇ ਹੱਸਦਾ ਹੈ, ਮੁਸਕਰੀ ਭਰਦਾ ਹੈ। ਗੁਰੂ ਨਾਨਕ ਜੀ ਮਹਾਰਾਜ ਬਾਤ ਪ੍ਰਸਿੱਧ ਹੈ, ਜੋ ਅਮਣ ਵੇਲੇ ਜੰਮਣ ਵੇਲੇ ਖਿੜਖਿੜ ਕੇ ਇੰਜ ਹੱਸੇ, ਜੀਕਣ ਪੁੰਨਿਆਂ ਦਾ ਚੰਨ ਵਿਕਸਦਾ ਹੈ। ਤੇ ਵਿਕਸਣ ਵੀ ਕਿਉਂ ਨਾ, ਕਿਉਂਕਿ ਇਹ ਜਨਤਾ ਪਰਵਕਾਰੀ ਆਏ ਹਨ ਸੰਸਾਰ ਨੂੰ ਉਤਾਰਨ ਲਈ। ਪਰ ਇਸ ਜੰਮਣ ਵਾਲੇ ਖਿੰਡ ਤੋਂ ਪਿੱਛੋਂ ਸਾਡੇ ਹਿਰਦੇ ਉਪਰ ਘੁੱਪ ਹਨੇਰਾ ਪੈ ਜਾਂਦਾ ਹੈ, ਫਿਰ ਮਾਨੋ ਸਾਡੇ ਹਿਰਦੇ ਦੀ ਸਲੇਟ ਨਵੀਂ ਜਾਂ ਕੋਰੀ ਹੋ ਜਾਂਦੀ ਹੈ। ਇਹ ਇਕ ਗੱਲੋਂ ਕੁਦਰਤੀ ਚੰਗੀ ਖੇਡ ਹੈ ਕਿ ਜਿਵੇਂ ਜੀਵਨ ਕਾਪੀ ਦਾ ਲੱਭਣਾ, ਜੇ ਪਿਛਲੇ ਕਰਤਵਾਂ ਨੇ ਹੀ ਸਾਡੀ ਸੰਗੀ ਘੁੱਟ ਰੱਖਣੀ ਹੈ ਤਾਂ ਠੰਡੇ ਤੇ ਬੁੱਢੇ ਵਿਚ ਕੀ ਫਰਕ ਹੋਇਆ। ਨੱਡਾ ਉਹ ਹੈ ਜੋ ਦੌੜਦਾ ਭੱਜਦਾ ਹੈ, ਉਸਦੀਆਂ ਆਸਾਂ ਮਨਸਾਂ ਫੁੱਲ ਡੋਡੀ ਵਾਂਗ ਹਨ, ਜੋ ਫੁੱਟੇਗੀ, ਰੰਗ ਖਿਲਾਰੇਗੀ, ਫਿਰ ਫਲੇਗੀ ਤੇ ਬੀਜ ਲਿਆਵੇਗੀ। ਪਰ ਬੁੱਢਾ ਉਸ ਸੁੱਕੇ ਤਰਘਾਣੂ ਵਾਂਗ ਹੈ ਜੋ ਸੁੱਕ ਕੇ ਝੂੜੀਆਂ ਦੀ ਗੰਢ ਬਣ ਗਿਆ ਹੈ ਤੇ ਹੁਣ ਆਪਣਾ ਮੂੰਹ ਛਪਾਉਣਾ ਚਾਹੁੰਦਾ ਹੈ। ਪਰ ਭਾਵੇਂ ਸਾਡੇ ਪਿਛਲੇ ਕਰਮ ਮਨ ਦੇ ਚੇਤਨ ਲੈਵਲ ਤੋਂ ਹਟ ਜਾਣ, ਪਰ ਲੋਪ ਨਹੀਂ ਹੁੰਦੇ। ਉਹ ਸਾਡੇ ਹਿਰਦੇ ਦੀਆਂ ਗੁਪਤ ਕੰਦਰਾਂ ਵਿਚ ਛੁਪ ਲੋਕੇ ਬੈਠੇ ਰਹਿੰਦੇ ਹਨ ਤੇ ਆਪਣਾ ਪਿੰਜ ਪ੍ਰਗਟ ਕਰਦੇ ਹਨ, ਜਿੱਕਣ ਕੋਈ ਭਾਨਮਤੀ ਦੇ ਪਟਾਰੇ ਵਾਲਾ ਤਾਰਾਂ ਨੂੰ ਹਿਲਾ ਕੇ ਪੁਤਲੀਆਂ ਨੂੰ ਨਚਾਉਂਦਾ ਹੈ। ਇਹ ਛੁਪ ਲੁਕੇ ਜਮਾਂਦਰੂ ਖਿਆਲ ਕੀ ਹਨ, ਇਨ੍ਹਾਂ ਨੂੰ ਸੰਸਕਾਰ ਆਖੀਦਾ ਹੈ, ਭਾਵ ਗੁਪਤ ਖਿਆਲ ਤੇ ਰਗਬਤਾਂ ਜੋ ਜੰਮਣ ਤੋਂ ਹੀ ਸਾਡੇ ਨਾਲ ਆਉਂਦੀਆਂ ਹਨ ਤੇ ਇਧਰ ਜਾਣ ਲਈ ਸਾਨੂੰ ਪ੍ਰੇਰਦੀਆਂ ਹਨ। ਕਈ ਸੱਜਣ ਆਖਿਆ ਕਰਦੇ ਹਨ ਜੋ ਬੱਚੇ ਆਪਣੇ ਮਾਂ ਬਾਪ ਦਾ ਹੀ ਪ੍ਰਤੀਬਿੰਬ ਹਨ। ਭਾਵੇਂ ਇਹ ਗੱਲ ਕਿਸੇ ਹੱਦ ਤੋੜੀ ਠੀਕ ਹੈ, ਪਰ ਪੂਰਨ ਠੀਕ ਨਹੀਂ, ਕਿਉਂਕਿ ਵੇਖੋ ਕਈ ਵਾਰੀ ਪੁੱਤਰ ਮਾਪਿਆਂ ਕੋਲੋਂ ਬਹੁ ਅੱਗੇ ਲੰਘ ਜਾਂਦੇ ਹਨ ਜਾਂ ਬਹੁ ਪਿੱਛੇ ਰਹਿ ਜਾਂਦੇ ਹਨ। ਕਈ ਜਮਾਂਦਰੂ ਗਵੱਈਏ ਹੁੰਦੇ ਹਨ, ਕਈ ਜਮਾਂਦਰੂ ਕਵੀ ਜਾਂ ਸਾਇੰਸਦਾਨ, ਜਦਕਿ ਉਨ੍ਹਾਂ ਦੇ ਮਾਪੇ ਇਨ੍ਹਾਂ ਇਲਮਾਂ ਤੋਂ ਕੋਰੇ ਹੋਣ ਤਾਂ ਪਤਾ ਲੱਗਾ ਜੋ ਜੰਮਣ ਨਿਯਮ ਤੋਂ ਇਲਾਵਾ ਹੋਰ ਕੋਈ ਗੈਬੀ ਤਾਕਤ ਵੀ ਸਾਡੇ ਅੰਦਰ ਕੰਮ ਕਰ ਰਹੀ ਹੁੰਦੀ ਹੈ, ਜੋ ਹੇਠੋਂ ਕਲਾ ਮਰੋੜਦੀ ਹੈ। ਤੇ ਇਹ ਗੈਬੀ ਸੱਤਾ ਉਹ ਹੈ ਜਿਸ ਨੂੰ ਅਸੀਂ ਸੰਸਕਾਰ ਆਖਾਏ ਹਾਂ। ਇਹ ਪੂਰਬਲੇ ਕਰਮਾਂ ਦਾ ਸੰਗ੍ਰਹਿਤ ਟੋਕਰੀ ਹੈ ਜਿਸ ਨੂੰ ਅਸੀਂ ਨਾਲ ਖਿੱਚ ਲਿਆਉਂਦੇ ਹਾਂ, ਕਿੰਜ ਬੇਤਾਰ ਤਾਰਾਂ ਰਾਹੀਂ, ਜਿਨ੍ਹਾਂ ਦਾ ਵਰਣਨ ਅਸੀਂ ਉੱਪਰ ਕਰ ਆਏ ਹਾਂ। ਇਹ ਸੰਸਕਾਰ ਸਾਨੂੰ ਦੱਸਦੇ ਹਨ ਜੋ ਸਾਡਾ ਕੋਈ ਪਿੱਛਾ ਸੀ। ਅਸੀਂ ਕੋਈ ਨਵੇਂ ਸਿਰਿਓਂ ਬਾਹੋ ਦਾਜ ਨਹੀਂ ਜੰਮ ਪਏ, ਸਗੋਂ ਇਹ ਜਨਮ ਜਨਮਾਂਤਰਾਂ ਦੀ ਲੰਬੇੜੀ ਲੜੀ ਦੀ ਇਕ ਸੰਗਲੀ ਹੈ ਤੇ ਇਕ ਸੰਗਲੀ ਦੂਜੀ ਸੰਗਲੀ ਨਾਲ ਸੂਖਮ ਕੜੀ ਦੁਆਰਾ ਪਰੋਈ ਹੋਈ ਹੈ। ਜੋ ਧਰਮ ਆਵਾਗੁਣ ਦਾ ਮਸਲਾ ਨਹੀਂ ਮੰਨਦੇ, ਉਹ ਨਹੀਂ ਦੱਸ ਸਕਦੇ ਜੋ ਫਲਾਨਾ ਪੁੱਤ ਜੰਮਣ ਤੋਂ ਹੀ ਕਿਉਂ ਕਵੀ ਹੋ ਗਿਆ, ਜਦਕਿ ਉਹਦੇ ਮਾਪੇ ਐਡੇ ਕੋਰੇ ਸਨ। ਸਗੋਂ ਕਈ ਮਾਪੇ ਪੁੱਤਾਂ ਨੂੰ ਇਨ੍ਹਾਂ ਪਾਸਿਆਂ ਵੱਲ ਜਾਣ ਤੋਂ ਹੋੜਦੇ ਹਨ, ਪਰ ਫਿਰ ਵੀ ਪੁੱਤ ਉਵੇਂ ਹੀ ਕਰਦੇ ਹਨ। ਇਕ ਪੱਛਮੀ ਕਵੀ ਜਿਸ ਦਾ ਨਾਮ ਪੋਪ ਸੀ ਬਾਦ ਪ੍ਰਸਿੱਧ ਹੈ ਜੋ ਉਹ ਜੰਮਣ ਤੋਂ ਹੀ ਕਵਿਤਾ ਲਿਖਦਾ ਸੀ। ਜਦ ਮਾਪਿਆਂ ਨੇ ਇਸ ਨੂੰ ਹੋਣ ਲਈ ਚੰਡਾ ਮਾਰੀਆਂ ਤਾਂ ਉਹ ਰੋ ਕੇ ਇਉਂ ਗਾਵਿਆ, ਪਾਪਾ ਪਾਪਾ ਪਿੱਟੀ ਤੇ ਨੋ ਮੋਰ ਬਰਸ ਚਲਾਈ ਮੇ, ਭਾਵ ਰੋ ਕੇ ਵੀ ਕਵਿਤਾ ਹੀ ਗਾਉਂਦਾ ਸੀ। ਇਸ ਗੱਲ ਤੋਂ ਸਪਸ਼ਟ ਹੈ ਜੋ ਸਾਇੰਸ ਦਾ ਮਸਲਾ ਜੋ ਬਾਪ ਪਰ ਬੇਟਾ ਤੁਖਮ ਪਰ ਘੋੜਾ ਭਾਵੇਂ ਕਿਸੇ ਹਥੌੜੀ ਠੀਕ ਹੈ ਪਰ ਪੂਰਨ ਸੱਤ ਨਹੀਂ, ਤੇ ਸੰਧੂਰੇ ਸੱਤ ਨੂੰ ਪੂਰਨ ਕਰਨ ਵਾਲੀ ਘੁੰਡੀ ਸੰਸਕਾਰ ਥਿਊਰੀ ਹੈ ਜੋ ਸਾਡੇ ਵਰਤਮਾਨ ਨੂੰ ਭੂਤਕਾਲ ਨਾਲ ਗੰਢਦੀ ਹੈ ਤੇ ਦੱਸਦਾ ਹੈ ਅਸੀਂ ਅੱਜ ਦੇ ਜਮਾਂਦੜੇ ਨਹੀਂ ਅਨੇਕ ਜਨਮਾਂ ਦੇ ਪਲਟੇ ਹੋਏ ਹਾਂ, ਪਰ ਕਈ ਜਨਮ ਤਾਂ ਪੱਥਰਾਂ ਵਾਂਗ ਸਹਿ ਰਹੇ, ਫਿਰ ਦਰਬ ਟੁਰੇ, ਫਿਰ ਸੱਪਾਂ ਵਾਂਗ ਰੀਗ, ਫਿਰ ਹੱਥਾਂ ਭਾਰ ਟੁਰੇ, ਟੰਗਾਂ ਉਪਰ ਉੱਠ ਖਲੋਤੇ ਤੇ ਮਨੁੱਖਾ ਜੂਨ ਵਿਚ ਵੀ ਕਈ ਪਲਸਤੇ ਖਾਧੇ। ਇਹ ਸਾਡਾ ਭੂਤਕਾਲ ਸਾਡੇ ਨਾਲ ਬੱਝੀ ਹੋਈ ਗੰਢੜੀ ਵਾਂਗ ਹੈ ਤੇ ਸਾਡੇ ਹਿਰਦੇ ਕੰਦਰਾਂ ਵਿਚ ਛੁਪਿਆ ਪਿਆ ਹੈ ਤੇ ਸੰਸਕਾਰ ਬਣ ਕੇ ਉਗਮ ਖਲੋਂਦਾ ਹੈ। ਭਗਤ ਜਨ ਆਪਣਾ ਸਾਰਾ ਭੂਤ ਆਪਣੀਆਂ ਅੱਖਾਂ ਅੱਗੇ ਲਿਆਉਂਦੇ ਹਨ, ਤਦੇ ਹੀ ਤਾਂ ਥਰ ਕੰਬ ਕੇ ਇਉਂ ਆਖਦੇ ਹਨ, ਬਹੁਤ ਜਨਮ ਵਿਛੜੇ ਤੇ ਮਾਧੋ ਇਹ ਜਨਮ ਤੁਮਾਰੇ ਲਿਖੇ, ਕਹਿ ਰਵਦਾਸ ਆਸ ਲੱਗ ਜੀਵੋ ਚਰਬੇ ਦਰਸ਼ਨ ਦੇਖੇ। ਸਾਡਾ ਭੂਤਕਾਲ ਬੇਅੰਤ ਹੈ, ਜੀਕਨ ਸਾਡਾ ਭਵਿਸ਼ਯ ਕਾਲ ਬੇਅੰਤ ਹੈ। ਇਨ੍ਹਾਂ ਵਿਚ ਵਰਤਮਾਨ ਦੀ ਟੋਲਵੀਂ ਗੰਢ ਹੈ ਕਿਉਂਕਿ ਗੰਢ ਰੋਜ਼ ਟੁੱਟ ਟੁੱਟ ਕੇ ਅੱਗੇ ਜਾ ਰਹੀ ਹੈ, ਜੋ ਅੱਜ ਹੈ ਸੋ ਝਟਪਟ ਕੱਲ ਬਣ ਜਾਂਦਾ ਹੈ, ਜੋ ਕੱਲ ਸੀ ਸੋ ਪਰਸੋਂ, ਪਰ ਸਾਡੇ ਅੰਦਰ ਇਕ ਡਾਢੀ ਡੂੰਘੀ ਗਾਰ ਹੈ ਜੋ ਪਿਛਲੇ ਕੀਤਿਆਂ ਕਤਰਿਆਂ ਕਤਾਇਆਂ ਨੂੰ ਸਾਂਭ ਰੱਖਦੀ ਹੈ। ਇਹ ਗਾਰ ਕੀ ਹੈ? ਇਹ ਸਾਡਾ ਅਚੇਤ ਮਨ ਹੈ ਜਿਸ ਵਿਚ ਸੰਸਕਾਰਾਂ ਦੀਆਂ ਸੂਖਮ ਛੱਲੀਆਂ ਬਲੇਟੀਆਂ ਪਈਆਂ ਹਨ, ਭਾਵੇਂ ਉਹ ਨਜ਼ਰ ਨਹੀਂ ਆਉਂਦੀਆਂ ਪਰ ਹਨ ਜ਼ਰੂਰ ਅੰਦਰ ਧੁਰ ਅੰਦਰ। ਸਾਡੀਆਂ ਖਾਹਿਸ਼ਾਂ ਤਾਂਘਾਂ ਰਗਬਤਾਂ ਮੰਗੀਆਂ ਅਣਮੰਗੀਆਂ ਪੂਰੀਆਂ ਅਧੂਰੀਆਂ ਦੇ ਚਿੱਤਰ ਸਾਡੇ ਮਨ ਅੰਦਰ ਇੰਝ ਛੁਪੇ ਰਹਿੰਦੇ ਹਨ ਜਿਕਣ ਹਰ ਪ੍ਰਕਾਰ ਦੇ ਗਾਣੇ ਰਿਕਾਰਡਾਂ ਜਾਂ ਤਵਿਆਂ ਵਿਚ ਚੀਕ ਬਲੋਲੇ ਬਣ ਕੇ ਛੁਪੇ ਹੋਏ ਜਾਂ ਚਿੱਤਰੇ ਹੋਏ ਹੁੰਦੇ ਹਨ ਤੇ ਨਵਾਂ ਜਨਮ ਹੋਣ ਵੇਲੇ ਉਹ ਬੀਜ ਅੰਕਰ ਵਿਚ ਫੁੱਟ ਖਲੋਂਦੇ ਹਨ। ਭਾਵੇਂ ਸਾਰੇ ਸੰਸਕਾਰ ਝਟਪਟ ਨਾ ਵੀ ਫੁੱਟਣ ਪਰ ਫਿਰ ਵੀ ਛਿਸ਼ਤ ਲਾ ਕੇ ਬੈਠੇ ਰਹਿੰਦੇ ਹਨ ਤੇ ਆਲੇ ਵਕਤ ਉਪਰ ਆਪਣਾ ਤੀਰ ਬਣਾ ਕੇ ਸਾਨੂੰ ਘਾਲ ਕਰ ਛੱਡਦੇ ਹਨ। ਇਹ ਸੰਸਕਾਰ ਸਾਡੇ ਮਨ ਅੰਦਰ ਇੰਜ ਡੁੱਬੇ ਰਹਿੰਦੇ ਹਨ ਜਿਕਣ ਸਮੁੰਦਰ ਦੀ ਸਤਾ ਹੇਠ ਸਪੰਜ ਘੋਗੇ ਤੇ ਮਗਰਮੱਛਾਦ ਜਲ ਜੀਵ। ਇਨ੍ਹਾਂ ਛੁਪੇ ਹੋਏ ਚੋਰਾਂ ਨੂੰ ਮਾਰਨ ਲਈ ਸਾਡੇ ਹੱਥ ਕੀ ਮਸਾਲਾ ਹੈ? ਉੱਤਰ ਹੈ, ਜੋ ਐਸੇ ਤੀਰ ਦੀ ਲੋੜ ਹੈ ਜੋ ਪਾਣੀ ਚੀਰ ਕੇ ਵਿਚੋ ਵਿਚ ਕਾਟ ਕਰੇ। ਇਹ ਪਵਿੱਤਰ ਤੇ ਤੀਵਰ ਤੀਰ ਹੋਰ ਕੀ ਹੋ ਸਕਦੇ ਹਨ ਸਵਾਏ ਗੁਰੂ ਬਖਸ਼ੇ ਪੂਰਨੇ ਜਾਂ ਗੁਰਮਤਿ ਸੰਸਕਾਰਾਂ ਦੇ, ਭਾਵ ਉਨ੍ਹਾਂ ਸ਼ਲੋਕ ਜਾਂ ਬਾਣੀਆਂ ਦਾ ਉਚਾਰਨ ਕਰਨਾ ਜੋ ਅਜਿਹੇ ਸਮੇਂ ਗੁਰੂ ਮਹਾਰਾਜ ਜੀ ਨੇ ਆਪਣੇ ਪਿੱਤਰ ਮੁਖਾਰਬਿੰਦ ਤੋਂ ਉਚਾਰੀਆਂ ਸਨ ਜਾਂ ਜਿਨ੍ਹਾਂ ਦੇ ਉਚਾਰਨ ਲਈ ਹੁਕਮ ਕੀਤਾ ਸੀ। ਵੇਖੋ, ਕੂਚ ਕਰਨ ਵਾਲਾ ਸਮਾਂ ਸਭ ਤੋਂ ਔਖਾ ਹੁੰਦਾ ਹੈ, ਇਸ ਵੇਲੇ ਹਰ ਕੋਈ ਰੋਂਦਾ ਕਲਾਉਂਦਾ ਹੈ, ਪਰ ਰਾਮ ਕਲੀ ਸਾਹਿਬ ਵਿਚ ਗੁਰੂ ਮਹਾਰਾਜ ਜੀ ਦਾ ਇਸ ਸਮੇਂ ਲਈ ਪਵਿੱਤਰ ਹੁਕਮ ਇਉਂ ਹੈ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰਨ ਨਜਾਸ ਜੀਓ, ਤੁਰ ਲਿਖਿਆ ਪਰਵਾਣਾ ਫਿਰੇ ਨਾਈ ਗੁਰ ਗਾਏ ਹਰ ਪ੍ਰਭ ਪਾਸ ਜੀਓ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਧਾਇਆ, ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ, ਮਿਤ ਪੈਜੇ ਮਿਤ ਵਿਕਸੇ ਜਿਸ ਮਿਤ ਕੀ ਪੈਜ ਪਾਵੇ। ਭਾਵ ਇੱਥੇ ਸ੍ਰੀ ਗੁਰੂ ਬਾਬਾ ਕਿਉਂ ਹੈ ਕਿ ਜੋ ਸਾਡਾ ਮਿੱਤਰ ਉਹ ਹੈ ਉਸ ਨੂੰ ਇਸ ਸਮੇਂ ਰੋਣਾ ਨਹੀਂ ਸਗੋਂ ਵੇਖਣਾ ਖੁਸ਼ ਹੋਣਾ ਚਾਹੀਦਾ ਹੈ ਕਿਉਂਕਿ ਇਹ ਸਮਾਂ ਆਪਣੀ ਘੜੀ ਅਨੁਸਾਰ ਹਰ ਇਕ ਉਪਰ ਆਉਣਾ ਹੈ। ਸ੍ਰੀ ਦਰਬਾਰ ਸਾਹਿਬ ਵਿਚ ਵਿਸ਼ੇਸ਼ ਵਾਧਾ ਇਹ ਹੈ ਜਿੱਥੇ ਕੋਈ ਘਰੋਗੀ ਜਾਂ ਪ੍ਰਾਈਵੇਟ ਗੱਲ ਲਿਖਣ ਵਿਚ ਨਹੀਂ ਆਈ, ਨਹੀਂ ਤਾਂ ਕਈਆਂ ਧਰਮ ਗ੍ਰੰਥਾਂ ਵਿਚ ਇਤਿਹਾਸਕ ਮਸਾਲਾ ਇੰਨਾ ਲਿਖਿਆ ਹੁੰਦਾ ਹੈ ਜੋ ਆਤਮਿਕਤਾ ਆਟੇ ਵਿਚ ਲੂਣ ਵਾਂਗ ਹੋ ਜਾਂਦਾ ਹੈ। ਇਸ ਦੇ ਉਲਟ ਸ੍ਰੀ ਗੁਰੂ ਗ੍ਰੰਥ ਜੀ ਵਿਚ ਨਿਰੋਲ ਆਤਮ ਵਿਚਾਰ ਹੈ, ਇਤਨਾ ਵੀ ਨਹੀਂ ਲਿਖਿਆ ਜੋ ਅਮ ਕੇ ਗੁਰੂ ਜੀ ਦਾ ਪਿਤਾ ਮਾਤਾ ਜਾਂ ਸੰਤਾਨ ਕੀ ਸੀ। ਹਾਂ, ਉਂਝ ਜੇ ਕਿਸੇ ਵਰਣਨ ਵਿਚ ਸਹਿਜੇ ਜ਼ਿਕਰ ਆ ਗਿਆ ਹੋਵੇ ਤਾਂ ਗੱਲ ਜੁਦੀ ਹੈ, ਪਰ ਬਸੇ ਬਸੇ ਅਜਿਹੇ ਪ੍ਰਾਈਵੇਟ ਬਿਰਤਾਂਤ ਲਿਖਣ ਵਿਚ ਨਹੀਂ ਆਏ ਪਰ ਕਿਧਰੇ ਕਿਧਰੇ ਟਾਵੇਂ ਟਾਵੇਂ ਸਾਨੂੰ ਕੁਝ ਅਜਿਹੇ ਬਾਣਨ ਵੀ ਮਿਲਦੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਜੋ ਫਲਾਨੇ ਆਠ ਸਮੇਂ ਸਾਡੇ ਅਰਸ਼ੀ ਪਿਤਾਮਿਆਂ ਨੇ ਕੀ ਕੀਤਾ ਸੀ ਤੇ ਸਾਨੂੰ ਉਸ ਸਮੇਂ ਉਪਰ ਕੀ ਕਰਨਾ ਯੋਗ ਹੈ ਜਿਹਾ ਕਿ ਮਰਨ ਸਮੇਂ ਲਈ ਸੱਦ ਬਾਣੀ ਦੱਸਦੀ ਹੈ ਇਸੇ ਤਰ੍ਹਾਂ ਹਰ ਪ੍ਰਕਾਰ ਦਾ ਨਵਾਂ ਤੇ ਮਹਾਨ ਕੰਮ ਛੁਣ ਤੋਂ ਪਹਿਲਾਂ ਇਹ ਜਾਚਨਾ ਹੈ ਕੀਤਾ ਲੋੜੀਏ ਕੰਮ ਸਵਾਰ ਪੈ ਆਖੀਏ ਕਾਜ ਦੇ ਸਵਾਰ ਸਤਿਗੁਰ ਸੱਚ ਸਾਖੀਏ ਸੰਤਾਂ ਸੰਗ ਨਿਧਾਨ ਅੰਮ੍ਰਿਤ ਜਾਖੀਏ ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਏ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਏ ਇਸੇ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਜੀ ਵਿਚ ਖਾਸ ਖਾਸ ਬਾਣੀਆਂ ਹਨ ਜੋ ਖਾਸ ਖਾਸ ਸਮੇਂ ਉਪਰ ਪੜ੍ਹਨੀਆਂ ਉਚਿਤ ਹਨ ਜਿਵੇਂ ਕਿ ਲਾਵਾਂ ਸੂਈ ਮੱਲਾ ਚੌਥਾ ਜੋ ਵਿਆਹ ਦੇ ਸਮੇਂ ਉਪਰ ਪੜ੍ਹਨੀਆਂ ਚਾਹੀਦੀਆਂ ਹਨ ਅਲਾਹਣੀਆਂ ਬੜਹੰਸ ਮੱਲਾ ਪਹਿਲਾਂ ਜੋ ਮਰਨ ਸਮੇਂ ਉਪਰ ਪੜ੍ਹੀਆਂ ਜਾਂਦੀਆਂ ਹਨ ਨਾਵੇਂ ਮਹੱਲੇ ਸਲੋਕ ਜੋ ਉਦਾਸੀ ਦੇ ਸਮੇਂ ਪੜ੍ਹਨ ਨਾਲ ਦਿਲ ਵਿਚ ਸ਼ਾਂਤੀ ਆਉਂਦੀ ਹੈ ਇਹ ਬਾਣੀਆਂ ਉਸ ਵੇਲੇ ਜਾਦੂ ਦਾ ਕੰਮ ਕਰਦੀਆਂ ਹਨ ਤੇ ਮਨ ਨੂੰ ਡੋਲਣ ਤੋਂ ਬਚਾਉਂਦੀਆਂ ਹਨ ਜੀਕਣ ਬਾੜ ਹਰੇ ਭਰੇ ਖੇਤ ਨੂੰ ਜਾਣ ਤੋਂ ਬਚਾਉਂਦੀ ਹੈ ਇਹ ਗੁਰਬਾਣੀ ਆਲੇ ਸਮੇਂ ਪਰ ਉਹ ਜਾਦੂ ਭਰਿਆ ਕੰਮ ਕਰਦੀ ਹੈ ਜਿਹਾ ਕਿ ਰਾਮ ਜੀ ਦੀ ਕਾਰ ਸੀਤਾ ਜੀ ਨੂੰ ਬਚਾਉਣ ਲਈ ਸਮਰਾਸੀ ਸੱਚਮੁੱਚ ਗੁਰਸਿੱਖ ਬਾਣੀ ਦੇ ਸਹਾਰੇ ਆਪਣੇ ਆਪ ਨੂੰ ਉਹ ਸੰਬੰਧ ਪਾਉਂਦਾ ਹੈ ਮਨ ਉਸ ਦੇ ਇਰਦ ਗਿਰਦ ਦਰੋਪਦੀ ਵਾਂਗ ਕਈ ਸੂਖਮ ਸੰਜੋਗ ਪਏ ਹੋਏ ਹਨ ਤਾਤੀ ਵਾਉ ਨਾ ਲੱਗ ਗਈ ਪਰ ਬ੍ਰਹਮ ਸਰਣਾਈ ਚੌਗਿਰਦ ਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਗੁਰਮਤਿ ਸੰਸਕਾਰ ਉਸ ਵੇਲੇ ਕੀਤੇ ਜਾਂਦੇ ਹਨ ਜਿਸ ਵੇਲੇ ਪ੍ਰਾਣੀ ਦੀ ਜ਼ਿੰਦਗੀ ਵਿਚ ਕੋਈ ਵੱਡਾ ਹੇਰ ਫੇਰ ਜਾਂ ਚੱਕਰ ਆਰੰਭ ਹੋਇਆ ਹੋਵੇ ਜਿਹਾ ਕਿ ਜੰਮਣਾ ਕੁੜਮਾਈ ਲਾਵਾਂ ਫੇਰੇ ਜਾਂ ਆਨੰਦ ਵੇਲੇ ਚੜਾਈ ਕਰਨ ਵੇਲੇ ਮੋਰਚਾ ਫਤਿਹ ਹੋਣ ਵੇਲੇ ਕੂਚ ਕਰਨ ਵੇਲੇ ਪ੍ਰਭਾਤ ਵੇਲੇ ਭਾਵਨਾ ਸਮਿਆਂ ਤੇ ਜਦ ਮਨ ਖਾਸ ਕਾਰਨਾਂ ਕਰਕੇ ਡਾਢਾ ਨਾਮ ਤੇ ਪਹਿਲਿਆ ਹੋਇਆ ਹੁੰਦਾ ਹੈ ਉਸ ਵੇਲੇ ਗੁਰਬਾਣੀ ਦੀ ਚੋਟ ਮਨ ਉਪਰ ਇੰਜ ਲੱਗਦੀ ਹੈ ਮਨ ਨੂੰ ਕਿਸੇ ਨੇ ਮੋਹ ਦਾ ਠੱਪਾ ਲਾਇਆ ਹੈ ਵੇਖੋ ਸੁਤੜੇ ਮਨ ਨੂੰ ਜਗਾਉਣ ਹੇਤ ਲਿਖੀ ਬਾਣੀ ਮ੍ਰਿਤਕ ਭੂਮੀ ਉਪਰ ਕੋਈ ਜਾਦੂ ਦਾ ਅਸਰ ਰੱਖਦੀ ਹੈ ਜਾਗਲੇ ਰਮਨਾ ਜਾਗਲੇ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗੀ ਸੋ ਵੀ ਸੰਗ ਨਾ ਹੋਇਆ ਮਾਤ ਪਿਤਾ ਸੁਧ ਬੰਧ ਜਨ ਇਤ ਜਾ ਸਿਉ ਕੀ ਨਾ ਜਿਉ ਛੁਟਿਉ ਜਬ ਦੇ ਤੇ ਡਾਰ ਅਗਨ ਮੇ ਲੀਨਾ ਜੀਵਤ ਲਾਉ ਵਿਵਹਾਰ ਹੈ ਜਗ ਕੋ ਤੁਮ ਜਾਨੋ ਨਾਨਕ ਹਰ ਗੁਣ ਗਾਇ ਲੈ ਸਭ ਸੁਫਨ ਸੁਮਾਨੋ ਜਦ ਸੰਗਰਾਮ ਵੇਲੇ ਹੇਠ ਲਿਖੀ ਬਾਣੀ ਪੜ੍ਹਨ ਨਾਲ ਮਨ ਨੂੰ ਐਡਾ ਤਰਾਣ ਆਉਂਦਾ ਹੈ ਜੋ ਮਨ ਮੌਤ ਦੇ ਮੂੰਹ ਵਿਚ ਵੀ ਨਹੀਂ ਮੌਤ ਦੇ ਮੂੰਹ ਵਿਚੋਂ ਵੀ ਨਹੀਂ ਡਰਦਾ ਰੋਗਨ ਤੇ ਅਰਸੋ ਗਣ ਤੇ ਜਲ ਜੋ ਗਣ ਤੇ ਵਾ ਭਾਂਤ ਬਚਾਵੈ ਸਤਰ ਅਨੇਕ ਚਲਾਵੇ ਘਾਵ ਤੋ ਤਨ ਏਕ ਨ ਲਾਗਨ ਪਾਵੈ ਰਾਖਤ ਹੈ ਆਪਣੋ ਕਰਦੇ ਕਰ ਪਾਪ ਸਮੂਹ ਨਾ ਭੇਟਣ ਪਾਵੈ ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇਟ ਹੀ ਕੇ ਪਟ ਬੀਜ ਬਚਾਵੈ ਗੁਰਮਤਿ ਸੰਸਕਾਰ ਸਾਨੂੰ ਸਮੇਂ ਸਮੇਂ ਉਪਰ ਡਾਂਕੇ ਦੀ ਚੋਟ ਨਾਲ ਪੁਕਾਰ ਕੇ ਦੱਸਦੇ ਹਨ ਜੋ ਸਾਡਾ ਗਾਡੀ ਰਾਹ ਇਹ ਹੈ ਤੇ ਜੋ ਇਸ ਆਵਾਜ਼ ਨੂੰ ਅਸੀਂ ਆਪਣੇ ਅੰਦਰ ਥਾਂ ਦਈਏ ਤਾਂ ਸਾਡਾ ਮਨ ਸਾਵਧਾਨ ਹੋ ਕੇ ਡੋਲ ਹੋ ਜਾਂਦਾ ਹੈ ਜਿੱਥੇ ਔਰ ਸੋਹਣੇ ਸੋਹਣੇ ਸੰਸਕਾਰ ਸ਼ਬਦ ਗੁਰੂ ਮਹਾਰਾਜ ਜੀ ਨੇ ਉਚਾਰੇ ਹਨ ਉਥੇ ਇਕ ਜੀਵਨ ਗੁੜਤੀ ਜਾਂ ਲੋਰੀ ਵੀ ਉਚਾਰੀ ਹੈ ਇਹ ਲੋਰੀ ਅਤਿ ਸਵਾਦਲੀ ਹੈ ਇਹਦੀ ਵਰਤੋਂ ਨਾਲ ਸਾਡੇ ਹਿਰਦੇ ਅੰਦਰ ਭਗਤੀ ਭਾਵ ਮੁੜ ਤੋਂ ਵੀ ਬੀਜਿਆ ਜਾ ਸਕਦਾ ਹੈ ਇਹ ਸ਼ਬਦ ਦੇ ਉਚਾਰਨ ਨਾਲ ਮਾਂ ਪੁੱਤ ਦੋਹਾਂ ਦੇ ਮਨ ਵਿਚ ਕਹਿਰਾ ਸੁਣਦਾ ਹੈ ਤੇ ਸ਼ਬਦ ਇਉਂ ਹੈ ਸਤਿਗੁਰ ਸੱਚ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਧਰੇ ਮੈਂ ਆਏ ਕੀਆ ਨਿਵਾਸ ਮਾਤਾ ਕੇ ਮਨ ਬਹੁਤ ਵਿਕਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪਲਟਿਆ ਸਭ ਮੈਂ ਲਿਖਿਆ ਤੁਰਕਾਰ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ ਮਿਟਿਆ ਸੋਗ ਮਹਾਨੰਦ ਥੀਆ ਗੁਰਬਾਣੀ ਸਖੀ ਨੰਦ ਗਾਵੈ ਸਾਚੇ ਸਾਹਿਬ ਕਹਿ ਮਨ ਭਾਵੈ ਬਦੀ ਵੇਲ ਬਾ ਪੀੜੀ ਚਾਲੀ ਧਰਮ ਕਲਾ ਹਰ ਬੰਦ ਵਾਲੀ ਮਨ ਚੰਦਿਆ ਸਤਿਗੁਰੂ ਦਵਾਇਆ ਭੈ ਚੈਂਤੇ ਇਕ ਲਿਵ ਲਾਇਆ ਜੋ ਬਾਲਕ ਪਿਤਾ ਉਪਰ ਕਰੇ ਬਹੁ ਮਾਣ ਬੁਲਾਇਆ ਬੋਲੇ ਗੁਰ ਕੇ ਭਾਣ ਬੁੱਝੀ ਸੰਨੀ ਨਾਹੀ ਬਾਤ ਗੁਰੂ ਨਾਨਕ ਟੁੱਠਾ ਕੀ ਨੀ ਦਾਤ ਗੁਰਮਤਿ ਸੰਸਕਾਰ ਬੀਜਣ ਨਾਲ ਸਾਡੇ ਹਿਰਦੇ ਅੰਦਰ ਨਿਜ ਪ੍ਰਕਾਸ਼ ਦੀ ਰੋਸ਼ਨੀ ਥਾਂ ਥਾਂ ਫੁੱਟਦੀ ਹੈ ਤੇ ਸਾਡਾ ਹਿਰਦਾ ਮੰਡਲ ਪ੍ਰਜਵਲਿਤ ਹੋ ਜਾਂਦਾ ਹੈ ਜੀਕਣ ਹਨੇਰੀ ਰਾਤ ਵਿਚ ਬੇਅੰਤ ਤਾਰੇ ਅਸਮਾਨ ਉਪਰ ਡਲਕਦੇ ਚਮਕਦੇ ਹਨ ਜੇ ਤਾਰੇ ਵੀ ਨਾ ਹੁੰਦੇ ਤਾਂ ਸਾਡਾ ਹਿਰਦਾ ਅਤੀ ਹੀ ਹਨੇਰਾ ਹੁੰਦਾ ਇਨ੍ਹਾਂ ਦੀਪਤਾਂ ਦੁਆਰਾ ਖਿੱਚਿਆ ਹੋਇਆ ਨਾਮ ਰੂਪੀ ਚੰਦਰਮਾ ਵੀ ਰਾਤੀ ਸਾਡੇ ਅੰਦਰ ਚੜ੍ਹ ਹੀ ਖਲੋਂਦਾ ਹੈ ਪਹਿਲਾਂ ਤਾਂ ਇਹ ਚੰਦ ਇਕ ਵਾਂਗ ਮੱਧਮ ਹੁੰਦਾ ਹੈ ਪਰ ਫਿਰ ਪੁੰਨਿਆ ਵਾਂਗ ਸੰਪੂਰਨ ਹੋ ਕੇ ਏਡੇ ਝਲਕੇ ਮਾਰਦਾ ਹੈ ਜੋ ਅਸੀਂ ਸੰਸਕਾਰਾਂ ਦੇ ਬੰਧਨ ਤੋਂ ਛੁੱਟ ਕੇ ਨਿਹਕੇਵਲ ਹੋ ਜਾਂਦੇ ਹਾਂ ਫਿਰ ਆ ਕੇ ਆਉਂਦੇ ਜਾਂਦੇ ਹਨ ਸੰਗ ਫਿਰ ਮਾਇਆ ਦੀ ਮੈਲ ਨਹੀਂ 84 ਦੇ ਚੱਕਰ ਨਹੀਂ ਅਚੇਤ ਮਨ ਦੇ ਮਗਰਮੱਛ ਨਹੀਂ ਸੁਚੇਤ ਮਨ ਦੇ ਘਾੜੇ ਨਹੀਂ ਫਿਰ ਦੌੜ ਭੱਜ ਨਹੀਂ ਕੂਕ ਪਕਾਰ ਨਹੀਂ ਡੋਲਣਾ ਨਹੀਂ ਡੁੱਬਣਾ ਨਹੀਂ ਸਗੋਂ ਸਦਾ ਲਈ ਸਥਿਰਤਾ ਤੇ ਸਾਵਧਾਨਤਾ ਹੈ ਜਥਾ ਫਿਰ ਕਰ ਵੈਸੋ ਅਰਜਨ ਪਿਆਰੇ ਸਤਿਗੁਰ ਤੁਮਰੇ ਕਾਲ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰ ਤਾਰੇ ਬਾਦਸ਼ਾਹ ਸ਼ਾਹ ਸਭ ਬਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਆਓ ਹੁਣ ਪਿਛਾਹ ਮੁੜ ਕੇ ਵੇਖੀਏ ਤੇ ਤੱਤ ਬਰੋਲੀਏ ਜੋ ਨੰਬਰ 1 ਮਨ ਵੇਲੇ ਕੀ ਹੁੰਦਾ ਹੈ ਨੰਬਰ 2 ਮੋਇਆ ਹੋਇਆ ਜੀਵ ਕਿੱਥੇ ਜਾਂਦਾ ਹੈ ਨੰਬਰ 3 ਮੋਏ ਹੋਏ ਜੀਵ ਨਾਲ ਕੀ ਵਾਪਰਦੀ ਹੈ ਨੰਬਰ 4 ਜੋ ਉਹ ਜੀਵ ਮੋਇਆ ਨਹੀਂ ਤਾਂ ਕਿਸ ਹਾਲਤ ਵਿਚ ਹੈ ਨੰਬਰ 5 ਕੀ ਅਸੀਂ ਮੋਏ ਹੋਏ ਪ੍ਰਾਣੀ ਨਾਲ ਗੱਲਬਾਤ ਕਰ ਸਕਦੇ ਹਾਂ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਹੁਣ ਅਸੀਂ ਸੰਖੇਪ ਵਿਚ ਇਉਂ ਦੇ ਸਕਦੇ ਹਾਂ ਕਿਉਂਕਿ ਭੂਮਿਕਾ ਅੰਕ ਵਿਚ ਕਿਉਂ ਤੇ ਕਿੰਜ ਉਪਰ ਕਾਫ਼ੀ ਚਾਨਣਾ ਪੈ ਚੁੱਕਾ ਹੈ ਨੰਬਰ 1 ਅਸੀਂ ਵੇਖ ਆਏ ਹਾਂ ਜੋ ਮਰਨ ਵੇਲੇ ਸਾਡੇ ਸਰੀਰ ਅੰਦਰ ਮਰਨ ਹਲੂਣਾ ਡੈਥ ਅਗੋਨੀ ਆਉਂਦਾ ਹੈ ਇਹ ਵਾਸਤਵ ਇੱਕ ਕਿਸਮ ਦਾ ਬੇਤਾਰ ਵਰਕੀ ਵਰਗਾ ਸੁਨੇਹਾ ਹੈ ਜਿਸ ਨੂੰ ਸੁਣ ਲਈ ਵਾਹਿਗੁਰੂ ਜੀ ਨੇ ਪੂਰਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਨੰਬਰ 2 ਮੋਇਆ ਹੋਇਆ ਜੀਵ ਬੇਤਾਰ ਵਰਕੀ ਸੁਨੇਹੇ ਨਾਲ ਉਸ ਗਰਭ ਚਲਾ ਜਾਂਦਾ ਹੈ ਜੋ ਦੇਸ਼ ਕਾਲ ਤੇ ਨਿਮਿਤ ਨਾਹੀਂ ਵਾਹਿਗੁਰੂ ਜੀ ਨੇ ਉਸ ਪ੍ਰਾਣੀ ਲਈ ਸਵਰ ਕੀਤਾ ਹੋਇਆ ਹੋਵੇ ਪੋਸਟ ਮਾਸਟਰ ਕਾਰਡਾਂ ਲਿਫਾਫਿਆਂ ਨੂੰ ਆਪੋ ਆਪਣੇ ਖਾਨਿਆਂ ਵਿਚ ਸਾਲਟ ਕਰਦਾ ਹੈ ਇਸੇ ਤਰ੍ਹਾਂ ਦੇਸ਼ ਕਾਲ ਦੇ ਨਿਮਿਤ ਜਿਸ ਗਰਭ ਵਿਚ ਤਿੰਨੇ ਰਲ ਮਿਲਦੇ ਤੇ ਮਰਦੇ ਜੀਵ ਦਾ ਪੂਰਨ ਪ੍ਰਤੀਬਿੰਬ ਪਾਉਂਦੇ ਹਨ ਉਸੇ ਹੀ ਖਾਨੇ ਵਿਚ ਉਹ ਪ੍ਰਾਣੀ ਢੁਕਦਾ ਬਣਦਾ ਤੇ ਫਿੱਟ ਆਉਂਦਾ ਹੈ ਤੇ ਆ ਟਿਕਦਾ ਹੈ ਜੀਕਣ ਤਕੌਣੀ ਮੋਰੀ ਵਿਚ ਤਕੌਣ ਛਾਇ ਟਿਕ ਸਕਦੀ ਹੈ ਚੌਂਕੀ ਨਹੀਂ ਤੇ ਚੰਗੌਠੀ ਵਿਚ ਪੰਜ ਗੁੱਠੀ ਨਹੀਂ ਉਸੇ ਤਰ੍ਹਾਂ ਜਿਤਨੇ ਕਿੰਗਰੇ ਮਰਨ ਵਾਲੇ ਜੀਵ ਵਿਚ ਹੁੰਦੇ ਹਨ ਉਤਨੇ ਹੀ ਕਿੰਗਰੇ ਵਾਲੇ ਗਰਭ ਵਿਚ ਨਵਾਂ ਜੀਵ ਪ੍ਰਤੀਬਿੰਬ ਜਾਂ ਪਰਤ ਬਣ ਕੇ ਜਨਮ ਲੈਂਦਾ ਹੈ ਪਰ ਇਹ ਵਾਸਤਵ ਵਿਚ ਪ੍ਰਤੀਬਿੰਬ ਨਹੀਂ ਕਿਉਂਕਿ ਆਤਮਾ ਤਾਂ ਅੱਗੇ ਪਿੱਛੇ ਸਭ ਥਾਈ ਅੱਗੇ ਹੀ ਸਾਂਝਾ ਸੀ ਤੇ ਜਦ ਉਕਰੇ ਹੋਏ ਸੰਸਕਾਰ ਵੀ ਉਹ ਹਨ ਜੋ ਮੋਏ ਹੋਏ ਪ੍ਰਾਣੀ ਦੇ ਆਪਣੇ ਸਨ ਤਾਂ ਵਾਸਤਵ ਵਿਚ ਨਵੇਂ ਜੀਵ ਤੇ ਮਰਨ ਵਾਲੇ ਜੀਵ ਵਿਚ ਫਰਕ ਨਹੀਂ ਮਨ ਉਹ ਜੀਵ ਇਕ ਜਗ੍ਹਾ ਨੂੰ ਛੱਡ ਕੇ ਦੂਜੀ ਜਗ੍ਹਾ ਆ ਗਿਆ ਹੈ ਕਿ ਮਰਨ ਵੇਲੇ ਜੀਵ ਉੱਡ ਕੇ ਆਉਂਦਾ ਹੈ ਉਸ ਦੇ ਨਾਲ ਮਨ ਵਿਚੋਂ ਕੀ ਵਾਪਰਾ ਹੈ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਅਸੀਂ ਅਗਲੇ ਕਾਂਡ ਵਿਚ ਚੱਲ ਕੇ ਵਿਚਾਰਾਂਗੇ ਜੇ ਜੀ ਮੋਇਆ ਨਹੀਂ ਤਾਂ ਕਿਸ ਹਾਲਤ ਵਿਚ ਹੈ ਅਸੀਂ ਉਪਰ ਦੱਸ ਆਏ ਹਾਂ ਜੋ ਗੁਰਮਤਿ ਵਿਚ ਮਰਨਾ ਤਾਂ ਚੋਲਾ ਹੀ ਬਦਲਣਾ ਹੈ ਇਸ ਤੋਂ ਛੁੱਟ ਮਰਨਾ ਨੇਸ ਨੂੰ ਨਮੂਦ ਹੋਣਾ ਨਹੀਂ ਹਾਂ ਮਨ ਦੇ ਪਿੱਛੋਂ ਇਕ ਤਬਦੀਲੀ ਜ਼ਰੂਰ ਸਾਡੇ ਵਿਚ ਆਉਂਦੀ ਹੈ ਕਿ ਉੱਤਰ ਹੈ ਜੋ ਮਰਨ ਵੇਲੇ ਸਾਡੇ ਫੈਲੇ ਹੋਏ ਕਰਮ ਸਿਮਟ ਕੇ ਬੀਜ ਰੂਪ ਸੰਸਕਾਰਾਂ ਵਿਚ ਬਦਲ ਜਾਂਦੇ ਹਨ ਜੀਕਣ ਮਦਾਰੀ ਖੇਡ ਕਰਨ ਵੇਲੇ ਆਪਣਾ ਗੁਥਲਾ ਖੋਲ ਕੇ ਵੱਡਾ ਡੰਬਰ ਲੱਚ ਲੈਂਦਾ ਹੈ ਪਰ ਪਿੱਛੋਂ ਨੱਪ ਕੇ ਹਰ ਚੀਜ਼ ਗੁਥਲੇ ਵਿਚ ਵੜ ਜਾਂਦੀ ਹੈ ਉਸੇ ਤਰ੍ਹਾਂ ਸਾਡੇ ਕਰਮਾਂ ਦੀ ਪਟਾਰੀ ਸਿਮਟ ਕੇ ਬੀਜ ਰੂਪ ਬਣ ਜਾਂਦੀ ਹੈ ਤੇ ਉਸੇ ਰੂਪ ਵਿਚ ਨਵੇਂ ਗਰਭ ਵਿਚ ਪ੍ਰਗਟ ਹੁੰਦੀ ਹੈ ਤੇ ਫਿਰ ਬਚਪਨ ਤੋਂ ਜਵਾਨੀ ਤੇ ਜਵਾਨੀ ਤੋਂ ਵਡੇਪਾ ਆਉਂਦਾ ਹੈ ਜਾਂ ਕਈ ਵਾਰ ਅੱਧ ਪਚੱਧ ਵਿਚ ਹੀ ਫਿਰ ਟੋਟਾ ਹੋ ਜਾਂਦਾ ਹੈ ਜੀਕਣ ਚੜੀ ਹੋਈ ਗੁੱਡੀ ਦਾ ਬੋ ਕਾਟਾ ਹੋ ਜਾਂਦਾ ਹੈ ਪਰ ਭਾਵੇਂ ਕੁਝ ਵੀ ਹੋਵੇ ਇਤਨੀ ਗੱਲ ਸਪਸ਼ਟ ਹੈ ਜੋ ਉਹ ਪੁਰਾਣੀ ਮਨ ਦੇ ਪਿੱਛੋਂ ਵੀ ਹੈ ਜ਼ਰੂਰ ਹੈ ਭਾਵੇਂ ਸਾਡੀਆਂ ਅੱਖਾਂ ਤੋਂ ਓਹਲੇ ਹੈ। ਪੰਜਵਾਂ ਅਖੀਰਲਾ ਪ੍ਰਸ਼ਨ ਇਹ ਹੈ ਜੋ ਕਿ ਅਸੀਂ ਮੋਏ ਹੋਏ ਪ੍ਰਾਣੀ ਨਾਲ ਗੱਲਬਾਤ ਕਰ ਸਕਦੇ ਹਾਂ। ਇਸ ਦੇ ਉੱਤਰ ਦੋ ਹਨ, ਹਾਂ ਵੀ ਤੇ ਨਹੀਂ ਵੀ। ਕਿਉਂ? ਇਸ ਦਾ ਉੱਤਰ ਅਸੀਂ ਹੇਠਾਂ ਪ੍ਰਗਟ ਕਰਨ ਦਾ ਯਤਨ ਕਰਾਂਗੇ, ਕਿਉਂਕਿ ਇਹ ਇਕ ਐਸਾ ਪ੍ਰਸ਼ਨ ਹੈ ਜਿਸ ਉਪਰ ਸੰਸਾਰ ਦੇ ਵੱਡੇ ਵੱਡੇ ਪੁਰਖਾਂ ਦੀਆਂ ਅੱਖਾਂ ਲੱਗੀਆਂ ਹੋਈਆਂ ਹਨ ਤੇ ਖਾਸ ਕਰਕੇ ਅੱਜਕੱਲ ਦੇ ਨੌਜਵਾਨ ਇਸ ਪ੍ਰਸ਼ਨ ਨੂੰ ਹੱਲ ਕਰਨ ਲਈ ਅਤੀ ਕਾਹਲੇ ਹਨ। ਕਈ ਵੀ ਤਾਂ ਆਪਣੀ ਜਾਨ ਹਥੇਲੀ ਤੇ ਰੱਖ ਕੇ ਵੀ ਇਸ ਪ੍ਰਸ਼ਨ ਦਾ ਉੱਤਰ ਮੰਗਦੇ ਹਨ। ਆਓ ਜਰਾ ਪਹਿਲਾਂ ਹਾਂ ਵਾਲੇ ਉੱਤਰ ਦੇਖੀਏ ਕਿ ਮੋਏ ਹੋਏ ਪ੍ਰਾਣੀ ਨਾਲ ਅਸੀਂ ਗੱਲਾਂ ਬਾਤਾਂ ਕਰ ਸਕਦੇ ਹਾਂ ਜੇ ਯਤਨ ਕਰੀਏ। ਹਾਂ ਜੀ ਹਾਂ ਕਰ ਸਕਦੇ ਹਾਂ। ਪੱਛਮ ਦੇ ਸਾਇੰਸਦਾਨ ਸਪਿਰਚੁਅਲਿਸਟ ਜਿਹਾ ਕਿ ਸਰ ਲਾਜ ਮਾਇਰ ਕੋਕਨ ਡਾਇਲ ਆਦਿ ਇਹ ਸਾਬਤ ਕਰ ਚੁੱਕੇ ਹਨ ਜੋ ਆਪਣੇ ਮੋਏ ਹੋਏ ਸਬੰਧੀਆਂ ਨਾਲ ਗੱਲਾਂ ਬਾਤਾਂ ਕਰ ਬੈਠੇ ਹਨ, ਜਿਹਦਾ ਸਬੂਤ ਉਹ ਦਿੰਦੇ ਹਨ ਜੋ ਕਈ ਅਜਿਹੀਆਂ ਗੱਲਾਂ ਵੀ ਉਨ੍ਹਾਂ ਨੂੰ ਮੀਡੀਅਮ ਨੇ ਦੱਸੀਆਂ ਹਨ ਜੋ ਹੋਰ ਕਿਸੇ ਨੂੰ ਪਤਾ ਨਹੀਂ ਸੀ ਸਿਵਾਏ ਮਰੇ ਹੋਏ ਪ੍ਰਾਣੀ ਦੇ। ਕਈ ਵਾਰੀ ਤਸਵੀਰਾਂ ਵੀ ਮੋਈਆਂ ਹੋਈਆਂ ਰੂਹਾਂ ਦੀਆਂ ਖਿੱਚੀਆਂ ਜਾਂਦੀਆਂ ਹਨ, ਭਾਵੇਂ ਇਸ ਬਾਬਤ ਬਹੁਤ ਸਾਰੇ ਸਾਇੰਸਦਾਨ ਸ਼ੱਕ ਵੀ ਕਰਦੇ ਹਨ। ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਜੋ ਪ੍ਰਾਣੀ ਭਾਵੇਂ ਮਰ ਗਿਆ ਹੈ ਪਰ ਅੱਖੀਂ ਓਹਲੇ ਹੋ ਕੇ ਸਾਨੂੰ ਬੇਤਾਰ ਤਾਰਾਂ ਘੱਲਦਾ ਹੈ, ਨਾਲੇ ਸਾਡੇ ਸੁਨੇਹੇ ਲੈਂਦਾ ਦੇਂਦਾ ਬਟਾਉਂਦਾ ਤੇ ਸੁਣਦਾ ਹੈ। ਇਹ ਤਰੀਕੇ ਨਾਲ ਬੁੱਢੜੇ ਲਾਜ ਨੇ ਨਡਲ ਲਾਜ ਰੇਮੰਡ ਨਾਲ ਗੱਲਾਂ ਕੀਤੀਆਂ ਦੱਸੀ ਦੀਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ, ਜੋ ਸਰ ਲਾਜ ਜੋ ਕੁਝ ਆਖਦਾ ਹੈ ਸੱਚ ਆਖਦਾ ਹੈ, ਉਹ ਸੱਚ ਦਾ ਮਰੀਜ਼ ਹੈ, ਉਹ ਇਕ ਰਿਸ਼ੀ ਮੁਨੀ ਜਾਂ ਸੱਤ ਉਪਾਚਕ ਹੈ। ਪਰ ਹੁਣ ਸੋਚਣ ਵਾਲੀ ਗੱਲ ਇਹ ਹੈ ਜੋ ਸਰ ਲਾਜ ਜਦ ਰੇਮੰਡ ਆਪਣੇ ਮੋਹੇ ਪੁੱਤ ਨਾਲ ਗੱਲ ਕਰਦਾ ਹੈ ਤਾਂ ਸੱਚਮੁੱਚ ਕਿਸੇ ਰੂਹ ਨਾਲ ਗੱਲ ਕਰ ਰਿਹਾ ਹੈ ਜਾਂ ਮਾਨੋ ਦੇਸ ਕਾਲ ਦੇ ਪੜਦੇ ਓਹਲੇ ਹੈ। ਪੱਛਮੀ ਸਾਇੰਸਦਾਨ ਕਹਿੰਦੇ ਹਨ, ਹਾਂ ਸੱਚ ਮੋਏ ਹੋਏ ਨਾਲ ਗੱਲਾਂ ਹੋ ਰਹੀਆਂ ਹਨ, ਪਰ ਮੇਰੀ ਜਾਂਚ ਵਿਚ ਇਹ ਗੱਲ ਇਉਂ ਹੈ ਜੋ ਸਾਡਾ ਮਨ ਹੀ ਇਕ ਜਿਉਂਦਾ ਜਾਗਦਾ ਬੋਲਦਾ ਸ਼ੀਸ਼ਾ ਹੈ। ਜੋ ਚੀਜ਼ ਵੀ ਤਾਂਘ ਨਾਲ ਢੂੰਡੀਏ ਉਹ ਇਸ ਵਿਚੋਂ ਸਰੌੜੀ ਕੱਢ ਕੇ ਨਿਕਲ ਆਉਂਦੀ ਹੈ, ਭਾਵ ਸਾਡਾ ਆਪਣਾ ਅੱਧ ਚੇਤ ਮਨ ਸਬ ਕੌਨਸ਼ੀਅਸ ਮਾਇੰਡ ਹੀ ਸਾਡੇ ਨਾਲ ਗੱਲਾਂ ਕਰਦਾ ਹੈ, ਭਾਵੇਂ ਉਹ ਸਾਡੇ ਆਪਣੇ ਆਪ ਰਾਹੀਂ ਬੋਲੇ ਭਾਵੇਂ ਮੀਡੀਅਮ ਦੇ ਮੂੰਹ ਵਿਚ ਉਪਜ ਕੇ ਬੋਲੇ। ਰੇਮੰਡ ਲਾਜ ਆਪਣੇ ਸੰਸਕਾਰਾਂ ਅਨੁਸਾਰ ਕਿੱਧਰ ਹੋਰ ਚੋਲਾ ਪਾ ਕੇ ਗੱਜ ਵੱਜ ਕੇ ਵਿਕਸ ਰਿਹਾ ਹੈ, ਜੇ ਉਹ ਆਪਣੇ ਪਿਤਾ ਨੂੰ ਉੱਤਰ ਦੇਣ ਲਈ ਕਿਧਰੇ ਖਲੋ ਜਾਵੇ ਤਾਂ ਮਨ ਉਸ ਵਿਚਾਰੇ ਦੇ ਵਿਕਾਸ ਵਿਚ ਡਾਢੀ ਰੁਕਾਵਟ ਹੈ, ਮਨ ਉਹ ਸਦਾ ਲਈ ਹੀ ਕੈਦ ਜਾਂ ਮੁਜਮਿਦ ਹੋ ਗਿਆ। ਨਹੀਂ ਉਹ ਤਾਂ ਕਿਸੇ ਅਨੂਪਮ ਦੇਸ਼ ਵਿਚ ਭਾਵੇਂ ਜਗਤ ਹੋਵੇ ਜਿਸ ਵਿਚ ਅਸੀਂ ਵਸਦੇ ਹਾਂ ਜਾਂ ਇਸ ਤੋਂ ਵੀ ਕੋਈ ਹੋਰ ਸੋਹਣਾ, ਕਿਉਂਕਿ ਮਾਇਕ ਜਗ ਦੇ ਵੀ ਵਾਹਿਗੁਰੂ ਜੀ ਨੇ ਬੇਅੰਤ ਦੇਸ਼ ਬਣਾਏ ਹਨ, ਜਿਹਾ ਕਿ ਅਨੰਤ ਜਗਤ ਬੇਅੰਤ ਵਿਸਾਰ ਭਾਜ ਥਾ। ਫਿਰ ਉਹ ਕੀ ਸੱਤਾ ਹੈ ਜੋ ਸ਼ਬਲੋਕ ਕੇ ਸਰ ਲਾਜ ਨਾਲ ਮਿੱਥੀਆਂ ਗੱਲਾਂ ਕਰਦੀ ਹੈ, ਉਹਦੇ ਡੂੰਘੇ ਦੁੱਖ ਨੂੰ ਵੰਡਦੀ ਹੈ, ਉਹਦੇ ਜ਼ਖਮਾਂ ਉਤੇ ਪ੍ਰੀਤਮਲ ਮਿਲਾਉਂਦੀ ਹੈ ਤੇ ਵੱਡਦੇ ਨੂੰ ਉਹਦੇ ਨਾਲ ਕ੍ਰਿਸਮਿਸ ਕੇਕ ਖਾਣ ਉਠਾਉਂਦੀ ਹੈ? ਇਨ੍ਹਾਂ ਸਾਰੀਆਂ ਗੱਲਾਂ ਦਾ ਉੱਤਰ ਇਕ ਹੈ ਜੋ ਅਸੀਂ ਉਪਰ ਦੇ ਆਏ ਹਾਂ ਕਿ ਸਾਡੇ ਤਾਂਘ ਦੇ ਮਨ ਦੀ ਪਰਤਵੀਂ ਗੁੰਜਾ ਕਰਨ ਕਿਸ ਵਿਚ? ਜਾਗਤੀ ਜੋਤ ਆਤਮਾ ਵਿਚ ਸਭ ਉੱਤਰ ਦਿੰਦੀ ਹੈ। ਪੱਛਮ ਵਾਲੇ ਪਰਿਪੂਰਨ ਜਾਗਤੀ ਜੋਤ ਆਤਮਾ ਨੂੰ ਨਹੀਂ ਮੰਨਦੇ, ਇਸ ਕਰਕੇ ਉਹ ਇਸ ਗੱਲ ਦਾ ਉੱਤਰ ਨਹੀਂ ਦੇ ਸਕਦੇ ਜੋ ਉੱਤਰ ਕਿੱਥੋਂ ਆ ਰਿਹਾ ਹੈ। ਪਰ ਪੂਰਬ ਵਾਲੇ ਜਾਣਦੇ ਹਨ ਸਾਡਾ ਆਤਮਾ ਸਭ ਵਿਚ ਸਾਂਝਾ ਹੈ, ਮੀਡੀਅਮ ਵਿਚ ਵੀ ਤੇ ਸਾਡੇ ਵਿਚ ਵੀ, ਤੇ ਇਹੋ ਆਪਣੀ ਬਲਕਣੀ ਜਾਂ ਸੱਚੀ ਤਾਂਘ ਦਾ ਉੱਤਰ ਮੀਡੀਅਮ ਰੂਹ ਕੋਲੋਂ ਜਾਂ ਆਪਣੇ ਆਪ ਤੋਂ ਲੈਂਦਾ ਹੈ। ਜੇ ਅਸੀਂ ਪਵਿੱਤਰ ਹਿਰਦੇ ਨਾਲ ਤਾਂਘੀਏ ਤਾਂ ਜ਼ਰੂਰ ਸਾਡੀਆਂ ਅੱਖਾਂ ਅੱਗੇ ਗਵਾਚੀ ਹੋਈ ਮੋਹਣੀ ਮੂਰਤ ਆ ਜਾਂਦੀ ਹੈ, ਤੇ ਸਾਡੀਆਂ ਅੱਖਾਂ ਅੱਗੇ ਨਾ ਵੀ ਆਵੇ ਤਾਂ ਕਮਲ ਹਿਰਦੇ ਵਾਲੀਆਂ ਮੀਡੀਅਮ ਦੇ ਦਿਲਾਂ ਵਿਚ ਤਾਂ ਗੂੰਜ ਜ਼ਰੂਰ ਉੱਠਦੀ ਹੈ। ਪਰ ਲੋਕੋਂ ਆਏ ਪ੍ਰਾਣੀ ਦੀ ਆਮਦ ਨਾਲ ਨਹੀਂ, ਕਿਉਂਕਿ ਉਹ ਪ੍ਰਾਣੀ ਤਾਂ ਆਪਣੀ ਯਾਤਰਾ ਉਪਰ ਟੁਰ ਕੇ ਦੂਜੇ ਪੜਾਅ ਉਪਰ ਵੀ ਜਾ ਪੜਿਆ ਹੈ। ਸਾਡਾ ਢੁੰਡਾਊ ਮਨ ਆਪਣੀ ਲੋੜ ਉਨਮਨ ਤੋਂ ਮੰਗਦਾ ਹੈ ਤੇ ਉਨਮਨ ਉਸੇ ਪ੍ਰਸ਼ਨ ਦਾ ਉੱਤਰ ਘੱਲ ਦਿੰਦਾ ਹੈ। ਵੇਖੋ ਘੜਾ ਉਠਾਉਣ ਵੇਲੇ ਜਾਂ ਮੇਜ਼ ਉਠਾਉਣ ਵੇਲੇ ਸਾਡਾ ਅਤਚੇਤ ਮਨ ਹੀ ਸਾਡੇ ਹੱਥਾਂ ਨੂੰ ਪ੍ਰੇਰ ਕੇ ਟਰਾਂਦਾ ਹੈ ਤੇ ਇਆਣੇ ਆਦਮੀ ਸਮਝਦੇ ਹਨ ਕੋਈ ਰੂਹ ਆ ਕੇ ਇਨ੍ਹਾਂ ਨੂੰ ਚੁੱਕ ਰਹੀ ਹੈ। ਵਾਸਤਵ ਵਿਚ ਕੋਈ ਬਾਹਰੋਂ ਆਈ ਰੂਹ ਨਹੀਂ, ਇਹ ਤਾਂ ਸਾਡੇ ਮਨ ਦੀ ਹੀ ਬਿਜਲੀ ਰੋ ਹੈ ਜੋ ਪ੍ਰਤੀਬਿੰਬ ਵਾਂਗ ਸ਼ੀਸ਼ੇ ਹਿਰਦੇ ਤੇ ਪੈ ਕੇ ਆਪਣਾ ਜਵਾਬ ਆਪ ਦਿੰਦੀ ਹੈ। ਜੋ ਪ੍ਰਾਣੀ ਇਹ ਮੰਨਦੇ ਹਨ ਜੋ ਮਰੇ ਹੋਏ ਜੀਵਨ ਜਿੰਨ ਭੂਤ ਜਾਂ ਚੜੇਲ ਬਣ ਜਾਂਦੇ ਹਨ, ਉਹ ਵੀ ਵਾਸਤਵ ਵਿਚ ਇਸੇ ਭੁਲੇਖੇ ਵਿਚ ਪੈਂਦੇ ਹਨ ਕਿ ਜੀਵ ਤਾਂ ਆਪਣੀ ਜੀਵਨ ਯਾਤਰਾ ਉਪਰ ਟੁਰ ਗਿਆ ਹੈ ਤੇ ਸੰਸਕਾਰਾਂ ਦੀ ਗੱਠੜੀ ਚੁੱਕ ਕੇ ਨਾਲ ਲੈ ਗਿਆ, ਪਰ ਉਹਦੇ ਮੂਲ ਮਿੱਤਰ ਸਮਝਦੇ ਹਨ ਜੋ ਅਜੇ ਫਲਾਣੇ ਮੜੇ ਮਸਾਨ ਜਾਂ ਮਕਾਨ ਵਿਚ ਮੌਜੂਦ ਹੈ। ਜੋ ਭਿਆਨਕ ਰੂਪ ਉਨ੍ਹਾਂ ਮੂੜ ਚਿੱਤਰਾਂ ਨੂੰ ਮੂੜ ਮਿੱਤਰਾਂ ਨੂੰ ਨਜ਼ਰ ਆਉਂਦਾ ਹੈ, ਉਹ ਟੁਰ ਗਿਆ ਪ੍ਰਾਣੀ ਨਹੀਂ, ਸਗੋਂ ਇਹ ਤਾਂ ਉਨ੍ਹਾਂ ਦੇ ਆਪਣੇ ਵਿਗੜੇ ਹਲਕੋਏ ਮਨ ਦਾ ਹੀ ਵਿਗਾੜ ਹੈ ਤੇ ਉਹ ਸੁਪਨੇ ਵਾਂਗ ਜੋ ਸਾਡਾ ਹੱਥ ਆਪਣੀ ਛਾਤੀ ਉਪਰ ਆਉਣ ਨਾਲ ਸਾਨੂੰ ਡਰਾਉਂਦਾ ਹੈ, ਸਾਡਾ ਆਪਣਾ ਹੀ ਵਿਗੜਿਆ ਹੋਇਆ ਮਨ ਹੈ। ਇਨ੍ਹਾਂ ਹੀ ਵਹਿਮਾਂ ਅੰਧ ਵਿਸ਼ਵਾਸਾਂ ਦੇ ਭਰਮਾਂ ਨੂੰ ਦੂਰ ਕਰਨ ਲਈ ਹੀ ਤਾਂ ਗੁਰਮਤ ਸੰਸਕਾਰ ਅਕਸੀਨ ਦਾ ਕੰਮ ਕਰਦੇ ਹਨ, ਕਿਉਂਕਿ ਉਹ ਸਾਡੇ ਡੋਲਦੇ ਮਨ ਨੂੰ ਇੰਜ ਬੰਨ ਲੈਂਦੇ ਹਨ ਜੀਕਣ ਗਿਰਦੀ ਹੋਈ ਛੱਤ ਨੂੰ ਥੰਮ ਰੋਕ ਰੱਖਦਾ ਹੈ। ਥੋੜੇ ਅੱਖਰਾਂ ਵਿਚ ਅਸੀਂ ਉਹ ਆਖ ਸਕਦੇ ਹਾਂ ਜੋ ਪੱਛਮੀ ਵਿਦਵਾਨ ਵਾਸਤਵ ਵਿਚ ਮੋਏ ਹੋਏ ਪ੍ਰਾਣੀਆਂ ਨਾਲ ਆਪਣੇ ਆਪ ਭਾਮ ਉਨਮਨ ਗੱਲਾਂ ਕਰਦੇ ਹਨ ਤੇ ਉਹ ਉਨਮਨ ਜੋ ਪਵਿੱਤਰ ਸ਼ੀਸ਼ਾ ਹੈ ਸਾਡਾ ਭਾਵ ਤੋਲ ਕੇ ਜਵਾਬ ਦਿੰਦਾ ਹੈ। ਪ੍ਰੀਤ ਦਾ ਉੱਤਰ ਪ੍ਰੀਤ ਵਿਚ, ਖਿੱਚ ਦਾ ਖਿੱਚ ਵਿਚ, ਵਾਧੀ ਲੈ ਵਿਚ ਤੇ ਕਰਮਾਂ ਦਾ ਉੱਤਰ ਵਧੇਰੇ ਸੰਸੇ ਡਰਾਂ ਤੇ ਵਹਿਮਾਂ ਵਿਚ। ਸਾਡਾ ਆਪਣਾ ਆਤਮਾ ਹੀ ਸਾਡਾ ਉੱਤਰ ਬਖਸ਼ਕ ਹੈ। ਜੇ ਇਹ ਗੱਲ ਸੱਚ ਹੈ ਤਾਂ ਕਈ ਵੀਰ ਪੁੱਛਣਗੇ ਕਿ ਫੇਰ ਪ੍ਰੇਤ ਭੂਤ ਆਦਿ ਨਹੀਂ, ਕਿਉਂਕਿ ਉੱਤਰ ਤਾਂ ਸਾਡਾ ਆਪਣਾ ਹੀ ਆਤਮਾ ਲਲਕ ਦਾ ਮਨ ਅਖਾਂ ਓਹਲੇ ਹੋ ਕੇ ਦੇ ਰਿਹਾ ਹੁੰਦਾ ਹੈ, ਜਿਕਣ ਗੂੰਜ ਸਾਡੀ ਆਪਣੀ ਹੀ ਆਵਾਜ਼ ਦਾ ਮੋੜਵਾਂ ਅਕਸ ਹੁੰਦਾ ਹੈ। ਇਹਦਾ ਉੱਤਰ ਗੁਰਬਾਣੀ ਵਿਚ ਇਉਂ ਹੈ, ਇਕ ਆਵੇ ਇਕ ਜਾਵੇ ਘਰ ਵਾਸ ਨਾ ਪਾਵੇ, ਕਿਰਤ ਕੇ ਬਾਂਧੇ ਪਾਪ ਕੋ ਆਵੇ, ਅੰਧਲੇ ਸੋ ਜੀ ਬੂਝ ਨਾ ਕਾਈ ਲੋ ਬੁਰਾ ਹੰਕਾਰ ਆਏ। ਪ੍ਰੇਤ ਪਿੰਜਰ ਮੈਂ ਦੁੱਖ ਕਨੇਰੇ, ਨਰਕ ਪਤੇ ਅਗਿਆਨ ਅੰਧੇਰੇ, ਧਰਮ ਰਾਏ ਕੀ ਬਾਕੀ ਲੀਜੇ, ਜਨਾਰ ਕਾ ਨਾਮ ਵਿਸਾਰਾ ਹੈ। ਪ੍ਰੇਤੋ ਕੀਨੇ ਕੀ ਤੁਨ ਦੇਵਤਾ ਤਿਨ ਕਰਨੇ ਹਾਰੇ, ਸਭੇ ਸਖੋ ਵਾਰੀਅਨ ਪ੍ਰਭ ਕਾਜ ਸਵਾਰੇ, ਨਿੰਦਕ ਪਗੜ ਵਿਛਾੜਿਆ ਨੇ ਝੂਠੇ ਦਰਬਾਰੇ, ਨਾਨਕਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ। ਇਨ੍ਹਾਂ ਮਹਾਂਵਾਕਾਂ ਤੋਂ ਸਪਸ਼ਟ ਹੈ ਜੋ ਗੁਰੂ ਮਹਾਰਾਜ ਸਾਡੇ ਅਗਿਆਨ ਮੂੜੇ ਨੂੰ ਹੀ ਪ੍ਰੇਤ ਪਿੰਜਰ ਆਖਦੇ ਹਨ ਤੇ ਗਿਆਨ ਸੂਰਜ ਦੀ ਰੋਸ਼ਨੀ ਨਾਲ ਇਹ ਚਮਕੇ ਦੈਵ ਸੂਪ ਬਣ ਜਾਂਦਾ ਹੈ। ਜਦ ਤੋੜੀ ਉੱਚੀ ਸੁੱਚੀ ਅਕਹਿ ਵਸਤਾ ਨਹੀਂ ਲੱਭਦੀ, ਤਦ ਤੋੜੀ ਅਸੀਂ ਪ੍ਰੇਤਾਂ ਵਾਂਗ ਹੀ ਸੰਸਾਰ ਬਨ ਵਿਚ ਭਰਮਦੇ ਹਾਂ। ਪ੍ਰੇਤ ਉਹ ਹੈ ਜੋ ਅਤਿ ਅਗਿਆਨੀ ਹੈ ਤੇ ਜੋ ਮਾਇਆ ਵਿਚ ਅਤਿਅੰਤ ਖਚਿਤ ਹੈ। ਜਿਨ੍ਹਾਂ ਪ੍ਰੀਤਵਾਨਾਂ ਨੂੰ ਦਰ ਦੀ ਸੋਝੀ ਪੈ ਗਈ ਹੈ ਉਨ੍ਹਾਂ ਦੀਆਂ ਰੂਹਾਂ ਨੂੰ ਕੀ ਲੋੜ ਹੈ ਜੋ ਇਸ ਸੰਸਾਰ ਦੇ ਆਵਣ ਜਾਣ ਵਿਚ ਭਟਕਣ। ਇਸ ਵਾਸਤੇ ਉਹ ਵੀਰ ਜੋ ਆਖਦੇ ਹਨ ਜੋ ਅਸਾਂ ਬੁੱਧ ਮਹਾਰਾਜ ਜੀ ਫਰਾਨੇ ਰਿਸ਼ੀ ਮੁਨੀ ਦੀ ਰੂਹ ਨਾਲ ਬੁਲਾ ਕੇ ਗੱਲ ਕੀਤੀ ਹੈ, ਮੂਲੋਂ ਹੀ ਭੁੱਲ ਕਰਦੇ ਹਨ। ਇੰਜ ਆਖਣਾ ਤਾਂ ਉਹ ਗੱਲ ਹੈ ਜੋ ਪ੍ਰੋਤ ਗਰੂਹਾਂ ਸਾਡੇ ਕੋਲੋਂ ਵੀ ਭੈੜੀਆਂ ਹਨ, ਜੋ ਅੱਜ ਤੱਕ ਭਰਮ ਰਹੀਆਂ ਹਨ ਤੇ ਆਵਾਗੌਣ ਦੀ ਫਾਂਸੀ ਵਿਚ ਨਹੀਂ ਨਿਕਲੀਆਂ। ਵਾਸਤਵ ਵਿਚ ਨਾ ਉਹ ਰੂਹਾਂ ਦੇਸ਼ ਕਾਲ ਵਿਚ ਕੈਦ ਹਨ, ਨਾ ਨੂੰ ਲੱਭਣਾ ਹੀ ਲਾਭਦਾਇਕ ਹੈ। ਇਹ ਤਾਂ ਆਪਣੀ ਤਾਂਘ ਨੂੰ ਹੀ ਵਧੇਰਾ ਵਧਾਉਣਾ ਹੈ ਤੇ ਮੋਹ ਖਚਿਤ ਹੋਣਾ ਦਾ ਵੱਡਾ ਸਬੂਤ ਦੇਣਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਜੋ ਮੋਏ ਹੋਏ ਪਤੀ ਵਾਸਤੇ ਪਤਨੀ ਤਾਂਘ ਦੀ ਹੈ ਤੇ ਮੋਏ ਹੋਏ ਪੁੱਤਰ ਵਾਸਤੇ ਪਿਤਾ, ਪਰ ਜੋ ਇੰਜ ਕਰਦੇ ਹਨ ਉਹ ਵਾਸਤਵ ਵਿਚ ਜਾਗਦੀ ਜੋਤ ਨੂੰ ਛੱਡ ਮਿਤਕ ਮੜਿਆਂ ਨਾਲ ਦੋਸਤੀ ਲਾਈ ਬੈਠੇ ਹਨ। ਉਹ ਗੁਆਚੇ ਹੋਏ ਪੁੱਤ ਜਾਂ ਹੋਰ ਸਬੰਧੀਆਂ ਨੂੰ ਉਸੇ ਪੰਜ ਭੂਤ ਸਰੀਰ ਵਿਚ ਉਸੇ ਕੱਦ ਬੁੱਤ ਨੱਕ ਮੂੰਹ ਨਾਲ ਵੇਖਣਾ ਚਾਹੁੰਦੇ ਹਨ, ਪਰ ਦੇਹੀ ਤਾਂ ਮਾਟੀ ਸੀ, ਹੱਡ ਬੁੱਤ ਚੰਮ ਦੀ ਮਾਟੀ, ਬੋਲਣ ਵਾਲੀ ਸ਼ੈਤਾਂ ਜਾਗਦੀ ਜੋਤ ਬ੍ਰਹਮ ਸੀ। ਉਸ ਨੂੰ ਮੜੀਆਂ ਮਸਾਣਾ ਜਾਂ ਤਸਵੀਰਾਂ ਜਾਂ ਤਾੜੀਆਂ ਨਾਲ ਲੱਭਣਾ ਬੁੱਤ ਪ੍ਰਸਤੀ ਹੀ ਨਹੀਂ ਸਗੋਂ ਆਦਮ ਪ੍ਰਸਤੀ ਹੈ। ਇਕ ਡਾਢਾ ਹਨੇਰ ਹੈ ਜਿਸ ਵਿਚ ਪੱਛਮ ਵਾਲੇ ਵਗੇ ਜਾ ਰਹੇ ਹਨ, ਮੋਇਆ ਕੌਣ ਹੈ? ਗੁਰੂ ਮਹਾਰਾਜ ਜੀ ਦਾ ਪਵਿੱਤਰ ਉੱਤਰ ਇਉਂ ਹੈ, ਦੇਹੀ ਮਾਟੀ ਬੋਲੇ ਪੌਣ, ਬੁਜਰੇ ਗਿਆਨੀ ਮੂਆ ਹੈ ਕੌਣ, ਮੂਹੀ ਸਤ ਬਾਦ ਹੰਕਾਰ, ਹੋ ਨਾ ਮੂਆ ਜੋ ਦੇਖਣਹਾਰ, ਜਾ ਕਾਰਨ ਤੀਰਥ ਜਾਈ ਰਤਨ ਪਦਾਰਥ ਘਟ ਹੀ ਮਾਈ ਪੜ ਪੜ ਪੰਡਤ ਭੇਦ ਬਖਾਣੇ ਪੀਤਰ ਹੁੰਦੀ ਵਕਤ ਨ ਜਾਣੇ ਹੋ ਨਮੁਆ ਮੇਰੀ ਮੂਈ ਬੁਲਾਏ ਓ ਨਮੁਆ ਜੋ ਰਿਹਾ ਸਮਾਏ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨਿਆਇਆ ਧੰਨ ਧੰਨ ਨਿੰਕਾਰ ਪਿਤਾ ਭੁੱਲਿਆ ਨੂੰ ਰਾਹ ਪਾਉਣ ਵਾਲਿਆ ਅਸੀਂ ਅਗਿਆਨੀ ਅਦਲ ਬੇਪੀਰ ਆਪਣੇ ਟੁੱਟੇ ਹੋਏ ਸਰਬੰਧੀ ਬਾਹਰ ਮੜੀ ਮਸਾਣਾ ਜਾਂ ਭੇੜ ਭੜੱਥੇ ਘਰਾਂ ਵਿਚ ਢੂੰਡਦੇ ਹਾਂ ਅਸੀਂ ਸੂਰਜ ਨੂੰ ਸਵੇਰ ਵੇਲੇ ਪੱਛਮ ਵੱਲ ਲੱਭਦੇ ਹਾਂ ਸਤਿਗੁਰ ਪਿਤਾ ਮੋਹ ਵਿਚ ਫਸੇ ਹੋਏ ਅਸਾਂ ਦੰਦਾਂ ਲਲਕਦੇ ਹਾਂ ਕੁੱਤੇ ਵਾਂਗ ਆਪਣੀ ਮਨ ਹੱਡੀ ਚ ਵਾ ਕੇ ਸਵਾਦ ਲਾ ਲਹੂ ਚੜਦੇ ਹਾਂ ਭਰੇ ਪਤਾ ਨਹੀਂ ਜੇ ਲਹੂ ਆਪਣਾ ਹੀ ਹੈ ਨਿੰਕਾਰੀ ਪਿਤਾ ਸਾਡੀਆਂ ਅੱਖਾਂ ਤੋਂ ਪਰਦਾ ਲਾ ਤੇ ਇਹ ਦੱਸ ਜੋ ਮੌਤ ਮੋਹ ਗ੍ਰਾਸਿਆਂ ਦਾ ਵੱਡਾ ਹਕੀਮ ਹੈ ਇਸ ਰਾਹੀਂ ਸਾਡੇ ਬੰਧਨ ਕੱਟੀਦੇ ਹਨ ਨਹੀਂ ਤਾਂ ਅਸੀਂ ਮੋਹ ਚੱਕਣ ਵਿਚ ਵਧੇਰੇ ਖੁੱਬਦੇ ਖੁੱਬਦੇ ਕਿਧਰੇ ਹੇਠਾਂ ਪਤਾਲ ਵਿਚ ਨਾ ਆਪਣੀਏ ਮੌਤ ਸਾਡੀ ਪਰਉਪਕਾਰੀ ਮਾਂ ਹੈ ਜੋ ਸਾਡਾ ਨਾੜੂ ਹੈ ਹਾਂ ਹਾਂ ਮਾਇਆ ਗ੍ਰਸਿਆਂ ਨੂੰ ਨਾੜੂ ਕੱਟ ਕੇ ਸਾਨੂੰ ਆਤਮ ਦਿੰਦੀ ਹੈ ਤੇ ਪਰਸ਼ ਤੋਂ ਚੁੱਕ ਸਾਡੀਆਂ ਅੱਖਾਂ ਫਿਰ ਅਰਸ਼ ਵੱਲ ਕਰਾਉਂਦੀ ਹੈ ਹੇ ਮੌਤ ਅੰਮੜੀਏ ਆ ਆ ਇਸ ਮੋਹ ਗ੍ਰਸ ਸੰਸਾਰ ਵਿਚ ਟੈਣੀ ਦੇ ਅੰਤ ਲੋੜ ਹੈ ਖਾਸ ਕਰਕੇ ਉਨ੍ਹਾਂ ਵੱਡਿਆਂ ਚਾਰਾਂ ਵਜੋਂ ਕੁਦਰਤ ਦੇਵੀ ਤੋਂ ਭੱਜ ਕੇ ਨਿੱਕਿਆਂ ਕੂਚਿਆਂ ਵਿਚ ਕੈਦ ਹੋ ਜਾਂਦੇ ਹਨ ਜਿੱਥੇ ਜੀਵਨਾ ਵਾਹ ਤੇ ਨਿੱਘਾ ਸੂਰਜ ਵੀ ਮੁਸ਼ਕਲ ਨਾਲ ਲੱਭਦਾ ਹੈ ਉਹ ਮਾਤਾ ਉਹ ਮੌਤ ਮਾਤਾ ਮੇਰੇ ਪਿਤਾ ਘੱਲੀ ਅੰਬੜੀ ਆ ਜੇ ਤੂੰ ਨਾ ਆਵੇ ਤਾਂ ਇਹ ਸਾਰਾ ਸੰਸਾਰ ਕੁੱਬੜਾ ਕੋਝਾ ਤੇ ਝਟੜਾ ਹੋ ਜਾਵੇ ਜੇ ਤੂੰ ਨਾ ਹੋਵੇ ਤਾਂ ਇਹ ਸਾਰਾ ਸੰਸਾਰ ਬੇਪੀਰ ਨਗੁਰਾ ਰਾਮ ਰੂਪ ਹੋ ਜਾਵੇ ਉਹ ਮਿੱਠੀ ਨਿੰਦੜੀਏ ਆ ਆ ਆ ਟੈਣੀ ਵੀ ਲੋੜ ਹੈ ਜੁਗਾ ਜਗੰਤਰੀ ਦਿਨ ਕਾੜੇ ਤੇ ਤਖੇਵੇਂ ਲਾਉਣ ਵਾਲੀਏ ਬਸ ਹੁਣੇ ਤੂੰ ਸੰਜੀਵਨੀ ਬੂਟੀ ਹੈ ਹੇ ਮੌਤ ਮਾਤਾ ਤੂੰ ਮੈਂ ਨੀ ਪੱਟੀ ਰੋਜ਼ ਰੋਜ਼ ਨਿੱਤ ਸਵੇਰੇ ਮੇਸ ਕੇ ਮੇਰੇ ਹੱਥ ਵਿਚ ਫੜਾਂਦੀ ਹੈ ਹੇ ਮਾਤਾ ਜੇ ਤੂੰ ਮੇਰੀ ਪੱਟੀ ਮੇਸ ਨਾ ਦੇਵੇਂ ਤਾਂ ਮੈਂ ਵੱਡੇ ਵੇਲੇ ਗੁਰਦੁਆਰੇ ਵਿਚ ਸੰਥਿਆ ਗਿੱਧਾ ਲੈਣ ਜਾਵਾਂ ਉਹ ਮਿੱਠੜੀ ਏ ਮਾਤਾ ਆ ਤੇ ਇਕ ਵੇਰਾ ਅਜਿਹੀ ਪੱਟੀ ਪੂੰਜ ਜੋ ਫਿਰ ਪੂੰਜਣ ਦੀ ਲੋੜ ਹੀ ਨਾ ਪਵੇ ਆਈਏ ਜਾਈਏ ਨਿਸੰਗ ਜੀਵਨ ਮਰਨਾ ਸਭ ਤੋਂ ਦੇ ਤਾਈ ਜਿਸ ਬਖਸ਼ੇ ਤਿਸ ਦੇ ਵਡਿਆਈ ਨਾਨਕ ਨਾਮ ਤੇ ਆਏ ਸਦਾ ਤੂੰ ਜੰਮਣ ਮਰਨ ਸੰਭਾਲਣਿਆ ਅਸੀਂ ਉਪਰ ਵੇਖ ਆਏ ਹਾਂ ਜੋ ਮਰਨ ਵੇਲੇ ਜੀਵ ਆਪਣਾ ਆਪ ਦੂਜੀ ਥਾਂ ਪ੍ਰਗਟ ਕੁਝ ਇੰਜ ਕਰ ਲੈਂਦਾ ਹੈ ਜੀਕਣ ਤਾਰ ਬੇਤਾਰ ਜਾਂ ਟੈਲੀਫੋਨ ਦੀ ਘੱਲੀ ਬਾਣੀ ਦੂਜੇ ਸਟੇਸ਼ਨ ਤੇ ਟਿਕਟ ਕਰਾਈ ਪ੍ਰਗਟ ਹੋ ਜਾਂਦੀ ਹੈ ਪਰ ਦੋ ਪ੍ਰਸ਼ਨ ਸਾਡੇ ਮਨ ਵਿਚ ਇਸ ਥਾਂ ਉਪਜੇ ਹਨ ਜਿਨ੍ਹਾਂ ਦਾ ਵਰਣਨ ਕਰਨਾ ਅਤਿ ਜ਼ਰੂਰੀ ਹੈ ਨੰਬਰ ਇਕ ਜੇ ਪੁਰਾਣਾ ਆਪਾਂ ਮਰਨ ਵੇਲੇ ਆਪਣੇ ਆਪ ਨੂੰ ਨਵਾਂ ਪ੍ਰਗਟ ਕਰ ਲੈਂਦਾ ਹੈ ਜੋ ਸਾਨੂੰ ਇਹ ਯਾਦ ਨਹੀਂ ਰਹਿੰਦਾ ਕਿ ਸਾਡਾ ਪਿੱਛਾ ਕੀ ਸੀ ਅਸੀਂ ਕਿਸ ਘਰ ਤੋਂ ਆਏ ਹਾਂ ਤੇ ਕੀ ਕਰਕੇ ਆਏ ਹਾਂ ਸਾਨੂੰ ਆਪਣੇ ਪਿਛਲੇ ਜਨਮ ਦੀ ਯਾਦ ਕਿਉਂ ਨਹੀਂ ਰਹਿੰਦੀ ਨੰਬਰ 2 ਦੂਜਾ ਪ੍ਰਸ਼ਨ ਇਹ ਹੈ ਜੋ ਕਿ ਸਾਡਾ ਜੀਵ ਉਹੀ ਹੈ ਜੋ ਪਿੱਛੇ ਸੀ ਜਾਂ ਨਵਾਂ ਹੈ ਜੀਕਣ ਗੂੰਜ ਇਹ ਜੋ ਵਾਸਤੇ ਵਿਚ ਅਸਲੀ ਆਵਾਜ਼ ਨਹੀਂ ਸਗੋਂ ਪ੍ਰਤੀਧਨੀ ਹੁੰਦੀ ਹੈ ਭਾਵ ਕਿ ਸਾਡਾ ਅਸਲ ਆਖਾ ਅੱਗੇ ਜਾਂਦਾ ਹੈ ਜਾਂ ਉਸਦਾ ਪਰਤੋ ਅਕਸ ਜਾਂ ਹਮਜਾਦ ਇਹ ਦੋਵੇਂ ਕਠਿਨ ਪ੍ਰਸ਼ਨ ਹਨ ਜਿਨ੍ਹਾਂ ਉਪਰ ਫਿਲਾਸਫਰ ਤੇ ਵਿਗਿਆਨਕ ਬੜੇ ਖਿਆਲ ਲੜਾਇਆ ਕਰਦੇ ਹਨ ਪੱਛਮੀ ਧਰਮ ਤਾਂ ਇਸੇ ਕਰਕੇ ਕਹਿ ਛੱਡਿਆ ਕਰਦੇ ਹਨ ਜੋ ਸਾਡਾ ਪਿੱਛਾ ਹੈ ਹੀ ਨਹੀਂ ਕਿਉਂਕਿ ਜੇ ਹੁੰਦਾ ਸਾਨੂੰ ਯਾਦ ਨਾ ਹੁੰਦਾ ਜੋ ਅਸੀਂ ਅਮਕੇ ਘਰ ਵਿਚ ਪਿਛਲੇ ਜਨਮ ਵਿਚ ਰਹਿੰਦੇ ਸਾਂ ਤੇ ਇਹ ਕਰਦੇ ਸਾਂ ਇਸ ਵਿਚ ਕੋਈ ਸ਼ੱਕ ਨਹੀਂ ਜੋ ਨਵੇਂ ਜਨਮ ਵੇਲੇ ਸਾਡੀ ਯਾਦ ਉਪਰ ਕੋਈ ਅਜਿਹਾ ਪਰਦਾ ਆ ਜਾਂਦਾ ਹੈ ਜੋ ਸਾਡਾ ਸਗਲ ਪਿੱਛਾ ਅਲੋਪ ਹੋ ਜਾਂਦਾ ਹੈ ਕਈ ਵਾਰ ਅਖਬਾਰਾਂ ਵਿਚ ਛੋਟੇ ਮੁੰਡੇ ਜਹੇ ਰਿਪੋਰਟ ਕੀਤੇ ਜਾਂਦੇ ਹਨ ਜੋ ਦੱਸਦੇ ਹਨ ਕਿ ਪਿਛਲੇ ਜਨਮ ਵਿਚ ਅਸੀਂ ਫਲਾਣੀ ਥਾਂ ਥਾਂ ਆ ਸਾਂ ਸਾਡੀਆਂ ਚੀਜ਼ਾਂ ਉਥੇ ਸਨ ਤਿਬਤ ਵਿਚ ਲੋਕੀ ਆਖਦੇ ਹਨ ਜੋ ਵੱਡੇ ਗੁਰੂ ਦਲਾਈ ਲਾਮਾ ਦੀ ਚੋਣ ਹੀ ਇਸ ਗੱਲ ਉਤੇ ਨਿਰਭਰ ਹੈ ਕਿ ਉਹ ਦੱਸੇ ਜੋ ਪਿਛਲੇ ਜਨਮ ਵਿਚ ਉਹ ਆਪਣੀਆਂ ਕੀਮਤੀ ਪੁਸਤਕਾਂ ਤੇ ਪਟਾਰੀਆਂ ਕਿੱਥੇ ਛੱਡ ਆਇਆ ਹੈ ਇੰਜ ਆਪਣਾ ਪਿੱਛਾ ਚੇਤੇ ਕਰਕੇ ਦੱਸਣਾ ਆਵਾਗਾਉਣ ਦਾ ਇਕ ਵੱਡਾ ਸਬੂਤ ਗਿਣਿਆ ਜਾਂਦਾ ਹੈ ਇਹ ਟਾਵੇ ਕੇਸ ਭਾਵੇਂ ਆਪਣਾ ਪਿੱਛਾ ਚੇਤੇ ਕਰ ਸਕਦੇ ਹੋਣ ਪਰ ਬੇਅੰਤ ਲੋਕ ਐਸੇ ਹਨ ਜੋ ਆਪਣਾ ਪਿੱਛਾ ਮੂਲੋਂ ਹੀ ਨਹੀਂ ਜਾਣਦੇ ਅਜਿਹੇ ਆਦਮੀ 100 ਵਿਚ 99 ਨਹੀਂ ਸਗੋਂ ਲੱਖਾਂ ਵਿਚ ਹੋਣਗੇ ਇਸ ਕਰਕੇ ਆਵਾਗਾਉਣ ਦੇ ਮਸਲੇ ਦਾ ਸਿਰਫ ਪਿਛਲੇ ਚੇਤੇ ਉਪਰ ਨਿਰਭਰ ਰੱਖਣਾ ਸਾਨੂੰ ਇਕ ਭੁੱਲ ਜਿਹੀ ਜਾਪਦੀ ਹੈ ਵੱਡਾ ਪ੍ਰਸ਼ਨ ਤਾਂ ਇਹ ਹੈ ਕਿ ਇਹ ਜ਼ਰੂਰੀ ਹੈ ਜੋ ਅਸੀਂ ਆਪਣਾ ਪਿੱਛਾ ਚੰਗੀ ਤਰ੍ਹਾਂ ਯਾਦ ਰੱਖੀਏ? ਬਹੁਤ ਸਾਰੇ ਲੋਕ ਤਾਂ ਕਹਿਣਗੇ ਹਾਂ ਜ਼ਰੂਰੀ ਹੈ, ਪਰ ਮੈਂ ਇਸ ਗੱਲ ਦਾ ਪ੍ਰਸ਼ਨ ਇਕ ਤਰੀਕੇ ਨਾਲ ਪੁੱਛਣ ਯੋਗ ਸਮਝਦਾ ਹਾਂ। ਇਸ ਵਕਤ ਮੈਂ ਇਹ ਲੇਖ ਲਿਖ ਰਿਹਾ ਹਾਂ ਜੋ ਕੱਲ ਰਾਤ ਵੇਲੇ ਮੈਂ ਕੀ ਖਾਧਾ ਸੀ ਮੈਨੂੰ ਮੂਲੋਂ ਹੀ ਯਾਦ ਨਹੀਂ, ਤੇ ਜੋ ਯਾਦ ਵੀ ਹੋਵੇ ਤਾਂ ਪਰਸੋਂ ਦਾ ਉੱਕਾ ਹੀ ਚੇਤਾ ਨਹੀਂ, ਤੇ ਪਰਸੋਂ ਦਾ ਖਾਬ ਖਿਆਲ ਹੀ ਨਹੀਂ, ਤੇ ਜੋ ਸਾਲ ਪਿੱਛੋਂ ਖਾਧਾ ਸੀ ਉਹ ਮੇਰੀ ਯਾਦ ਤੋਂ ਹੁਣ ਬਾਹਰ ਹੈ, ਤੇ ਬਚਪਨ ਦਾ ਹੁਣ ਯਾਦ ਕਰਨਾ ਤਾਂ ਅਸੰਭਵ ਹੈ। ਜਦ ਅੱਜ ਕੱਲ ਇਸ ਸੰਸਾਰ ਵਿਚ ਹੋ ਕੇ ਪਿਛਲੇ ਤਰਜਵੇ ਇਤਨੀ ਛੇਤੀ ਸਾਡੇ ਦਿਲਾਂ ਦੀ ਪੱਟੀ ਤੋਂ ਮੇਸੇ ਜਾਂਦੇ ਹਨ, ਤਾਂ ਕੀ ਇਹ ਜ਼ਰੂਰੀ ਹੈ ਜੋ ਮਰਨ ਵੇਲੇ ਅਸੀਂ ਆਪਣੀਆਂ ਤਖਤੀਆਂ ਇਕ ਗੁੱਥੀ ਵਿਚ ਪਾ ਕੇ ਨਾਲ ਲੈ ਜਾਈਏ? ਮੇਰਾ ਭਾਵ ਇਹ ਹੈ ਜੋ ਸਾਨੂੰ ਉਹ ਕੁਝ ਯਾਦ ਰਹਿੰਦਾ ਹੈ ਜਿਸ ਦੀ ਸਾਨੂੰ ਲੋੜ ਹੈ, ਬਾਕੀ ਸਭ ਕੁਝ ਭੁੱਲ ਜਾਂਦਾ ਹੈ। ਥੋੜੇ ਬਹੁਤ ਸਮੇਂ ਬਾਅਦ ਜੇ ਇਹ ਗੱਲ ਨਾ ਹੁੰਦੀ ਤਾਂ ਸਾਡਾ ਸਾਰਾ ਆਪਾ ਸਾਡੀ ਛਾਤੀ ਉਪਰ ਬੈਠਾ ਰਹਿੰਦਾ, ਜੋ ਜੋ ਅਸਾਂ ਕੀਤਾ ਹੈ ਤੇ ਜੋ ਜੋ ਦੁੱਖ ਅਸਾਂ ਸਹੇ ਤੇ ਕਸ਼ਟ ਸਹੇ, ਜੋ ਸਹਾਰੇ ਜੋ ਪੀੜਾਂ ਲੰਘਾਈਆਂ, ਤਾਂ ਸਾਡੀ ਹਿੱਕਾਂ ਉਪਰ ਐਡਾ ਬੋਝ ਹੁੰਦਾ ਮਾਨੋ ਹਿਮਾਲਾ ਪਰਬਤ ਉਪਰ ਡਿੱਗ ਪਿਆ ਹੈ, ਤੇ ਸਾਡਾ ਤੁਰਨਾ ਫਿਰਨਾ ਸੋਚਣਾ ਤੇ ਕੰਮ ਕਰਨਾ ਅੱਗੋਂ ਲਈ ਸੰਭਵ ਹੋ ਜਾਂਦਾ। ਪਾਗਲ ਤੇ ਅਪਾਗਲ ਵਿਚ ਫਰਕ ਸਿਰਫ ਇਤਨਾ ਹੀ ਹੈ ਕਿ ਪਾਗਲ ਪੁਰਸ਼ ਦਾ ਪੁੱਤਰ ਧੀ ਜਾਂ ਵਹੁਟੀ ਮਰਦੀ ਹੈ ਜਾਂ ਕੋਈ ਹੋਰ ਹਾਦਸਾ ਹੁੰਦਾ ਹੈ ਤਾਂ ਆਪਣੇ ਮਨ ਤੇ ਦੁਰਘਟਨਾ ਕਦੀ ਵੀ ਭੁਲਾ ਨਹੀਂ ਸਕਦਾ, ਉਹ ਇਸ ਹਾਦਸੇ ਦੀ ਗੰਢ ਆਪਣੇ ਦਿਲ ਵਿਚ ਪਾ ਲੈਂਦਾ ਹੈ, ਜਿਸ ਕਰਕੇ ਦਿਨੇ ਰਾਤ ਇਹ ਗੱਲ ਚੜੇਲ ਵਾਂਗ ਉਸ ਨੂੰ ਚਿਮਟ ਜਾਂਦੀ ਹੈ ਤੇ ਫਿਰ ਉਹ ਕਦੀ ਉਸ ਨੂੰ ਨਹੀਂ ਭੁਲਾ ਸਕਦਾ, ਇਸੇ ਕਰਕੇ ਉਹ ਪਾਗਲ ਬਣ ਕੇ ਪਾਗਲਖਾਨੇ ਚਲਾ ਜਾਂਦਾ ਹੈ। ਪਰ ਇਸ ਦੇ ਉਲਟ ਆਮ ਜਨਤਾ ਵਿਚ ਗੱਲਾਂ ਦਾ ਪ੍ਰਵਾਹ ਇੰਜ ਵਗਦਾ ਹੈ ਜੀਕਣ ਦਰਿਆ ਦਾ ਰੋੜ ਹੁੰਦਾ ਹੈ, ਪਾਣੀ ਆਉਂਦਾ ਹੈ ਤੇ ਜਾਂਦਾ ਹੈ, ਟਿਕਦਾ ਨਹੀਂ, ਗੱਲ ਆਈ ਤੇ ਗਈ, ਚੇਤੇ ਤੋਂ ਉਤਰ ਜਾਣਾ ਸਾਡਾ ਸਹਿ ਸੁਭਾਅ ਜਾਪਦਾ ਹੈ, ਇਸ ਭੁੱਲਣੇ ਵਿਚ ਕੁਝ ਸਿਖਾਲਾ ਜਾਪਦਾ ਹੈ, ਕੁਝ ਅੱਗੋਂ ਲਈ ਸਮਰੱਥਾ, ਕੁਝ ਵਾਹਿਗੁਰੂ ਜੀ ਦੀ ਨਜ਼ਰ। ਪਰ ਪਾਗਲ ਦਾ ਦਿਲ ਇੰਜ ਹੈ ਜੀਕਣ ਦਰਿਆ ਵਿਚ ਹੇਰ ਫੇਰ ਤੇ ਘੁੰਮਣ ਘੇਰ ਹੁੰਦੇ ਹਨ ਜਿਨ੍ਹਾਂ ਵਿਚੋਂ ਨਿਕਲਣਾ ਸੰਭਵ ਹੈ, ਇਸੇ ਕਰਕੇ ਭੁੱਲ ਜਾਣਾ ਚੰਗੀ ਗੱਲ ਹੈ ਮਾੜੀ ਨਹੀਂ। ਪਰ ਭਾਵੇਂ ਅਸੀਂ ਗੱਲਾਂ ਦੀ ਗਲੱਤਣ ਭੁੱਲ ਜਾਂਦੇ ਹਾਂ ਪਰ ਸਾਡੇ ਮਨ ਵਿਚ ਉਨ੍ਹਾਂ ਦੀ ਘਾਸੀ ਗਰੂਬ ਜ਼ਰੂਰ ਰਹਿ ਜਾਂਦੀ ਹੈ। ਬੱਚਾ ਦੀਵੇ ਨੂੰ ਹੱਥ ਪਾਉਂਦਾ ਹੈ, ਹੱਥ ਸੜਦਾ ਹੈ, ਅੱਗੋਂ ਨਹੀਂ ਪਾਉਂਦਾ, ਫਿਰ ਜੇ ਪਾਉਣ ਲੱਗੇ ਤਾਂ ਪਿਛਲੀ ਘਾਸੀ ਉਸ ਨੂੰ ਇਹ ਗੱਲ ਕੰਨ ਤੋਂ ਹੋੜਦੀ ਹੈ। ਇਸ ਤਰ੍ਹਾਂ ਭਾਵੇਂ ਪਾਪ ਕੀਤੇ ਹੋਏ ਭੁੱਲ ਗਏ ਹਨ ਪਰ ਮਾਰਾਂ ਚੰਡਾਂ ਤੇ ਸਜਾਵਾਂ ਨੇ ਸਾਡੇ ਦਿਲਾਂ ਵਿਚ ਅਡਿੱਟ ਘਾਸੀਆਂ ਜਿਹੀਆਂ ਪਾਈਆਂ ਹੋਈਆਂ ਹਨ ਜੋ ਭੈੜੇ ਪਾਸੇ ਜਾਣ ਤੋਂ ਆਪੇ ਡਰ ਲੱਗ ਪੈਂਦਾ ਹੈ। ਇਸੇ ਤਰ੍ਹਾਂ ਚੰਗੀਆਂ ਗੱਲਾਂ ਤੇ ਮੰਦੀਆਂ ਗੱਲਾਂ ਦੀਆਂ ਘਾਸੀਆਂ ਹੀ ਸਾਡੇ ਮਨ ਵਿਚ ਰਹਿ ਜਾਂਦੀਆਂ ਹਨ, ਹੋਰ ਗੱਲ ਅਚਿੰਤ ਹੋ ਕੇ ਚੇਤੇ ਤੋਂ ਉਤਰ ਜਾਂਦੀ ਹੈ। ਸਾਰੇ ਸੁੱਖ, ਪੁੱਤਰ ਜੰਮਣਾ, ਦੌਲਤ ਲੱਭਣੀ, ਇਮਤਿਹਾਨ ਵਿਚ ਪਾਸ ਹੋਣਾ, ਇੱਜ਼ਤ ਪਾਉਣੀ, ਸਰਕਾਰੀ ਦਰਬਾਰੇ ਆਦਿ ਇਕ ਪ੍ਰਕਾਰ ਦੀ ਘਾਸੀ ਪਾਉਂਦੀ ਹੈ, ਕਹੀ ਮਿੱਠੀ। ਇਸੇ ਤਰ੍ਹਾਂ ਭੈੜੇ ਕੰਮ ਤੇ ਉਨ੍ਹਾਂ ਦੀ ਸਜ਼ਾ, ਝੂਠ, ਲੋਭ, ਲਾਲਚ, ਕੈਦ, ਬਦਨਾਮੀ ਆਦਿ ਸਭ ਦੂਜੀ ਕਿਸਮ ਦੀ ਘਾਸੀ ਪਾਉਂਦੇ ਹਨ, ਕਹੀ ਮਾੜੀ। ਇਨ੍ਹਾਂ ਨੂੰ ਅਸੀਂ ਮਨ ਦੀਆਂ ਰੁਚੀਆਂ ਆਖਦੇ ਹਾਂ। ਰੁਚੀਆਂ ਚੰਗੀਆਂ ਉਪਰ ਵੱਲ ਖੜਦੀਆਂ ਹਨ ਤੇ ਮੰਦੀਆਂ ਹੇਠਾਂ ਪਤਾਲ ਵੱਲ। ਇਹ ਘਾਸੀਆਂ ਮਨ ਉਹ ਚਿੱਤਰ ਹਨ ਜੋ ਮਨ ਰੂਪੀ ਤਵੇ ਉਪਰ ਚਿੱਤਰੇ ਹੋਏ ਹਨ। ਫਰਕ ਇਤਨਾ ਹੈ ਜੋ ਗ੍ਰਾਮੋਫੋਨ ਦਾ ਤਵਾ ਤਾਂ ਸਾਗਵੀਂ ਪਾਗਵੀਂ ਗੱਲ ਹੂ ਬਹੂ ਸਾਂਭ ਰੱਖਦਾ ਹੈ ਤੇ ਸੂਈ ਲਾਉਣ ਉਪਰ ਫਿਰ ਰਿਪੀਟ ਕਰਦਾ ਹੈ, ਪਰ ਮਨ ਦਾ ਤਵਾ ਸਭ ਗੱਲਾਂ ਨੂੰ ਭੁਲਾ ਕੇ ਸਿਰਫ ਉਹੀ ਸਾਂਝੀਆਂ ਗੱਲਾਂ ਯਾਦ ਰੱਖਦਾ ਹੈ ਜੋ ਕੰਮ ਕਰਨ ਦੇ ਨਤੀਜੇ ਸਨ, ਜੋ ਦੁੱਖ ਜਾਂ ਸੁੱਖ, ਭਾਵ ਜਾਂ ਅਭਾਵ ਦੇ ਤੱਤ ਸਨ। ਇਨ੍ਹਾਂ ਘਾਸੀਆਂ ਦਾ ਇਹ ਦੂਜਾ ਨਾਮ ਸੰਸਕਾਰ ਹੈ। ਆਓ ਇਸ ਅੱਖਰ ਦਾ ਤੱਤ ਵੇਖੀਏ ਜੋ ਕਿੱਥੋਂ ਨਿਕਲਿਆ ਹੈ। ਅਸਾਂ ਵੇਖਿਆ ਹੈ ਜੋ ਹਰ ਪ੍ਰਕਾਰ ਦੀ ਖੁਸ਼ੀ ਇਕ ਚੰਗੀ ਘਾਸੀ ਸਾਡੇ ਮਨ ਉਪਰ ਪਾਉਂਦੀ ਹੈ ਤੇ ਸਾਰੀਆਂ ਖੁਸ਼ੀਆਂ ਵਿਚ ਇਕ ਸਾਂਝ ਹੈ। ਕਿਹੜੀ ਸਾਂਝੀ ਘਾਸੀ ਦੀ? ਇਹ ਹੈ ਖੁਸ਼ੀ ਦਾ ਸਮਕਾਰ, ਭਾਵ ਸਾਡੇ ਮਨ ਉਪਰ ਸਮ ਸਾਂਝਾ ਚਿੱਤਰ। ਇਸੇ ਤਰ੍ਹਾਂ ਸਾਡੇ ਸਾਰੇ ਦੁੱਖ ਇਕ ਸਾਂਝਾਕਾਰ ਅਪਣਾ ਚਿੱਤਰਦੇ ਹਨ। ਵਾਹਿਗੁਰੂ ਮਿਲਣ ਦੀ ਲੋਚਾ ਵੀ ਇਕ ਸਮ ਜਾਂ ਸਾਂਝਾ ਚਿੱਤਰ ਚਿੱਤਰਦੀ ਹੈ। ਸਾਂਝ ਦੀ ਰੁਚੀ ਆਪਣਾ ਆਕਾਰ, ਜਦ ਅਸੀਂ ਮਰਦੇ ਹਾਂ ਤਾਂ ਅਸੀਂ ਨਾਲ ਕੀ ਲੈ ਜਾਂਦੇ ਹਾਂ? ਮਰਨ ਵੇਲੇ ਅਸੀਂ ਪ੍ਰਚੂਨ ਸੌਦਾ ਨਾਲ ਨਹੀਂ ਖੜਦੇ। ਜੋ ਅਸਾਂ ਇਸ ਦੁਨੀਆਂ ਵਿਚ ਕੁਝ ਕੀਤਾ ਤੇ ਕੀ ਨਤੀਜਾ ਨਿਕਲਿਆ, ਸਗੋਂ ਅਸੀਂ ਥੋਕ ਸਾਂਝੇਕਾਰ ਜਿਨ੍ਹਾਂ ਗੱਲਾਂ ਦੇ ਤੜ ਸਾਨੂੰ ਲੈ ਜਾਂਦੇ ਹਾਂ। ਇੰਜ ਕਰਨ ਨਾਲ ਅਸੀਂ ਫੋਗ ਪਰਾਂ ਸੁੱਟ ਪਾਉਂਦੇ ਹਾਂ ਤੇ ਅਸਲ ਤੱਤ ਨਾਲ ਜਾਂਦੇ ਹਾਂ। ਦੂਜੇ ਅਸੀਂ ਛੱਲਣਾ ਦੀ ਭਰਮਾਤ ਤੋਂ ਬਚ ਜਾਂਦੇ ਹਾਂ। ਆਓ ਹੁਣ ਪ੍ਰਸ਼ਨ ਪੁੱਛੀਏ, ਜਾਂ ਨਵੇਂ ਜਨਮ ਵੇਲੇ ਸਾਡਾ ਪਿੱਛਾ ਸਾਡੇ ਚੇਤੇ ਤੋਂ ਕਿਉਂ ਨਿਕਲ ਜਾਂਦਾ ਹੈ? ਉੱਤਰ ਹੈ, ਜੋ ਇਹ ਵਾਹਿਗੁਰੂ ਜੀ ਇੱਕ ਦਾਤ ਹੈ। ਜੇ ਅਸੀਂ ਪਿੱਛਾ ਨਾ ਭੁੱਲਦੇ ਤਾਂ ਸਾਡਾ ਸਿਰ ਕਬਾੜੀ ਦੀ ਦੁਕਾਨ ਵਾਂਗ ਚੂੰ ਚੂੰ ਦਾ ਮੁਰੱਬਾ ਹੁੰਦਾ ਤੇ ਅਸੀਂ ਪਾਂਗਲਾ ਵਾਂਗ ਹੁੰਦੇ, ਜੋ ਕੋਲ ਭੁੱਲ ਨਹੀਂ ਸਕਦੇ। ਇਸਦੇ ਉੱਠ ਸੰਸਕਾਰ ਕਹਿ ਕਹਿ ਬੀਜ ਹਨ, ਜੋ ਅਕਲ ਨੂੰ ਸੰਗ੍ਰਹਿ ਕਰਕੇ ਭੋਗ ਪਿੱਛਾ ਸੁੱਟ ਜਾਂਦੇ ਹਨ ਤੇ ਇੰਜ ਕਰਨ ਨਾਲ ਸਾਡਾ ਅੱਗਾ ਖੁੱਲਾ ਸਫ਼ਾ ਤੇ ਹੌਲਾ ਹੋ ਜਾਂਦਾ ਹੈ। ਨਹੀਂ ਤਾਂ ਅਸੀਂ ਪਾਗਲ, ਬੋਝੜ ਤੇ ਸਿੱਕੇ ਵਾਂਗ ਸਹਿਲ ਜਾਏ ਹੁੰਦੇ। ਜੇ ਗੱਲ ਨਾ ਹੁੰਦੀ ਤਾਂ ਸਾਨੂੰ ਸਾਡਾ ਸਾਰਾ ਪਿੱਛਾ ਆ ਦਵਾਉਂਦਾ, ਵੇਖੋ ਅਸੀਂ ਪਿੱਛੇ ਕੀ ਕੀ ਹੋਏ ਹਾਂ, ਪਰਬਤ, ਪਸ਼ੂ, ਪੰਖੀ, ਬਾਂਦਰ ਇਤਿਆਦਿ। ਹੁਣ ਕੋਈ ਕਿਸ ਕਿਸ ਵਾਸਤਾ ਨੂੰ ਸਾਗਵੀਂ ਪਗਵੀਂ ਚੇਤੇ ਰੱਖੇ, ਪਰ ਸੰਸਕਾਰ ਸਭ ਦੇ ਅੰਦਰ ਹਨ। ਪਰਬਤ ਵਾਸਤਾ ਦੇ ਸੌਣ ਵੱਲ, ਪੰਛੀ ਵਾਸਤਾ ਦੇ ਸੁਪਨਿਆਂ ਵੱਲ, ਪਸ਼ੂ ਵਾਸਤਾ ਦੀ ਤਾਦ, ਜਦ ਅਸੀਂ ਆਦਮੀ ਤੋਂ ਹੋ ਕੇ ਪਸ਼ੂਆਂ ਵਾਂਗ ਅੱਖ ਬੰਨ ਕੇ ਕੰਮ ਕਰਦੇ ਹਾਂ ਤੇ ਫਿਰ ਡੰਡੇ ਖਾਂਦੇ ਹਾਂ। ਗੱਲ ਕੀ, ਸੰਸਕਾਰ ਉਹ ਬੀਜ ਹਨ ਜੋ ਸਾਡੀਆਂ ਰੁਚੀਆਂ ਚੰਗੀਆਂ ਮੰਦੀਆਂ ਸਾਂਭ ਰੱਖਦੇ ਹਨ ਤੇ ਜਾਣ ਵੇਲੇ ਸਾਡੇ ਨਾਲ ਤੁਰ ਪੈਂਦੇ ਹਨ। ਇਸ ਤੋਂ ਛੱਡ ਇਹ ਖਾਜ ਕਰਨੀ, ਜੋ ਅਸੀਂ ਆਪਣੇ ਪਿਛਲੇ ਜਨਮਾਂ ਦਾ ਰਤਾ ਰਤਾ ਹਾਲ ਯਾਦ ਰੱਖੀਏ ਤੇ ਗ੍ਰਾਮੋਫੋਨ ਵਾਂਗ ਪ੍ਰਗਟ ਇਕ ਅਜਿਹੀ ਭੁੱਲ ਹੈ, ਜਿੱਕਣ ਆਪਣੇ ਪੈਰਾਬ ਖੁਆੜੀ ਮਾਰਨਾ। ਵਾਹਿਗੁਰੂ ਜੀ ਨੇ ਚੰਗਾ ਕੀਤਾ ਹੈ ਜੋ ਸਾਨੂੰ ਸੰਸਕਾਰ ਦਿੱਤੇ ਹਨ, ਨਾ ਕਿ ਪੂਰਨ ਚੇਤਨ ਸੱਤਾ। ਸਾਡਾ ਦੂਰਾ ਚੇਤਾ ਵੀ ਸਾਨੂੰ ਡਾਢਾ ਤੰਗ ਕਰਦਾ ਹੈ, ਪਰ ਇਹ ਲੋੜ ਹੈ। ਉਹ ਤਲਵਾਰ ਬਣ ਕੇ ਨਿੱਕੀ ਤੰਦ ਨਾਲ ਸਾਡੇ ਸਿਰ ਉੱਪਰ ਲਟਕਿਆ ਰਹਿੰਦਾ ਹੈ, ਪਰ ਪੂਰਨ ਚੇਤਾ ਤਾਂ ਸਾਡੇ ਲਈ ਜਹਿਮਤ ਬਣ ਜਾਂਦੀ ਹੈ। ਇੱਥੇ ਦੱਸਣਾ ਵੀ ਜ਼ਰੂਰੀ ਹੈ, ਜੋ ਦੇਵਤਿਆਂ ਨੂੰ ਯਾਦ ਰੱਖਣ ਦੀ ਲੋੜ ਨਹੀਂ, ਕਿਉਂਕਿ ਉਹ ਨਿਰੰਤਰ ਨਿੱਤ ਅਟਲ ਨਾਵ ਵਿਚ ਕੰਮ ਕਰਦੇ ਹਨ। ਇਕ ਹੋਰ ਗੱਲ ਚੇਤੇ ਰੱਖਣ ਵਾਲੀ ਇਹ ਹੈ, ਜੋ ਮਰਨ ਵੇਲੇ ਵਾਸਤਵਿਕ ਰੁਚੀ ਸਾਡੇ ਨਾਲ ਜਾਣੀਆਂ ਹਨ, ਲੋੜਬੰਦੀਆਂ, ਨਾ ਕਿ ਬੇਲੋੜੀਆਂ। ਇਹੋ ਕਾਰਨ ਹੈ ਜੋ ਭਾਵੇਂ ਸੈਂਕੜਿਆਂ ਸਾਲਾਂ ਤੋਂ ਲੋਕੀ ਸਰ ਮਨਾਉਂਦੇ ਹਨ, ਪਰ ਇਨ੍ਹਾਂ ਦੇ ਲੜ ਗੱਲਾਂ ਦੇ ਅਕਸ ਪਰਤੋਂ ਸਾਡੇ ਮਨ ਉਪਰ ਨਹੀਂ ਪੈਂਦੇ ਤੇ ਸਾਡੀ ਸੰਤਾਨ ਫਿਰ ਪੂਰਨ ਕੇਸਾਧਾਰੀ ਤੇ ਖੰਡ ਜੰਮਦੀ ਹੈ। ਇਸ ਕਰਕੇ ਸਾਇੰਸ ਵਿਚ ਵੀ ਲੈਮਰੇਕ ਦਾ ਹੈ, ਜੋ ਸਾਰੇ ਆਪ ਖਰੀਦੇ ਖਿਆਲ ਜਾਂ ਰੁਚੀਆਂ ਪੂਰਨ ਠੀਕ ਨਹੀਂ। ਚੇਤਾ ਕਿਸੇ ਹੱਦ ਤੱਕ ਥੋੜੀ ਚੰਗੀ ਚੀਜ਼ ਹੈ, ਪਰ ਇਸ ਦੀ ਥਾਂ ਫਿਰ ਸੰਸਕਾਰ ਲੈ ਲੈਂਦੇ ਹਨ। ਜੋ ਟਾਵੇਂ ਟਾਵੇਂ ਪੁਰਸ਼ ਪਿਛਲੇ ਜਨਮ ਨੂੰ ਯਾਦ ਕਰਦੇ ਹਨ, ਉਹ ਵਾਸਤਵ ਸਾਡੇ ਕੋਲੋਂ ਚੰਗੇ ਨਹੀਂ, ਸਗੋਂ ਇਸ ਬੋਝ ਹੇਠ ਦੱਬਣ ਕਰਕੇ ਨਿਤਾਣੇ ਜਿਹੇ ਹੋ ਜਾਂਦੇ ਹਨ। ਲੋੜ ਹੈ ਜੰਮਣ ਵੇਲੇ ਸ਼ੁਭ ਸੰਸਕਾਰਾਂ ਦੀ, ਨਾ ਕਿ ਬੋਝਲ ਚੇਤਿਆਂ ਦੀ। ਦੂਜਾ ਸੰਬੰਧਕ ਪ੍ਰਸ਼ਨ ਇਹ ਹੈ ਕਿ ਸਾਡਾ ਨਵਾਂ ਆਪਾ ਪਿਛਲਾ ਹੀ ਆਪਾ ਹੈ, ਜਾਂ ਕਿ ਉਸਦੀ ਨਵੀਂ ਉਗਮੀ ਗੂੰਜ? ਜੇ ਤਾਂ ਉਹ ਹੀ ਹੈ ਤਾਂ ਠੀਕ ਹੈ, ਪਾਣੀ ਦਾ ਚੱਕਰ ਕੱਟਣਾ ਤੇ ਆਪਣੇ ਗੁਨਾਹ ਦੀ ਸਜ਼ਾ ਭੁਗਤਣੀ। ਤੇ ਜੇ ਇਹ ਹੋਰ ਕੋਈ ਹੈ ਜਿਹਾ ਕਿ ਗੂੰਜ ਹੋਇਆ ਕਰਦੀ ਹੈ, ਤਾਂ ਨਾਨੀ ਦੀ ਚੱਟੀ ਦੋ ਤਾਂ ਕਿਉਂ ਭਰੇ? ਇਹ ਪ੍ਰਸ਼ਨ ਖਾਸ ਕਰਕੇ ਬੁੱਧ ਧਰਮ ਵਾਲਿਆਂ ਉਪਰ ਕੀਤਾ ਜਾਂਦਾ ਹੈ, ਕਿਉਂਕਿ ਬੁੱਧ ਧਰਮ ਵਾਲੇ ਆਤਮਾ ਨੂੰ ਨਹੀਂ ਮੰਨਦੇ, ਪਰ ਆਵਾਗਣ ਤੇ ਹੋਰ ਸਭ ਗੱਲਾਂ ਮੰਨਦੇ ਹਨ। ਹੁਣ ਜੇ ਆਤਮਾ ਹੈ ਹੀ ਨਹੀਂ ਤਾਂ ਪਿਛਲਾ ਜਨਮ ਕਿੱਥੇ ਰਹਿ ਗਿਆ? ਤੇ ਫਿਰ ਜੋ ਚੀਜ਼ ਅੱਗੇ ਗਈ ਉਹ ਵਾਸਤਵ ਸਾਡਾ ਅਸਲ ਨਹੀਂ, ਸਗੋਂ ਕਨਸੋ ਜਾਂ ਗੂੰਜ ਹੀ ਗਈ। ਬੁੱਧ ਜੀ ਵੀ ਇਹੋ ਆਖਦੇ ਹਨ, ਜੋ ਮਰਨ ਵੇਲੇ ਅਸੀਂ ਸਰੀਰ ਤੇ ਖਿਆਲ ਇਕ ਬੰਨੇ ਛੱਡ ਆਉਂਦੇ ਹਾਂ ਤੇ ਦੂਜੇ ਬੰਨੇ ਸਾਡੇ ਖਿਆਲ ਉਹ ਰੂਪ ਧਾਰਨ ਕਰਕੇ ਆ ਮਿਲਦੇ ਹਨ। ਪਰ ਜੇ ਇਹ ਗੱਲ ਠੀਕ ਹੈ ਤਾਂ ਵਾਸਤਵ ਚ ਸਾਡਾ ਆਪ ਨਹੀਂ, ਸਾਡੀ ਗੂੰਜ ਹੀ ਹੈ। ਪਰ ਜੋ ਧਰਮ ਸਰਵਗ ਆਤਮਾ ਨੂੰ ਮੰਨਦੇ ਹਨ, ਉਹ ਇਸ ਕੜੱਕੀ ਵਿਚ ਨਹੀਂ ਫਸਦੇ, ਕਿਉਂਕਿ ਆਤਮਾ ਦੀ ਹੋਂਦ ਉਪਰ ਸੰਸਕਾਰਾਂ ਦੀ ਗੂੰਜ ਕੰਮ ਕਰਦੀ ਹੈ, ਤਾਂ ਕਿ ਮੁੱਢ ਤੋਂ ਨਵੀਂ ਹਸਤੀ ਇਸ ਗੱਲ ਨੂੰ ਸਪਸ਼ਟ ਕਰਨ ਲਈ ਅੱਗੇ ਟੇਬਲ ਦਿੱਤਾ ਹੈ। ਇਸ ਪ੍ਰਸ਼ਨ ਦਾ ਵਰਣਨ ਇਸ ਕਰਕੇ ਕੀਤਾ ਗਿਆ ਹੈ, ਕਿਉਂਕਿ ਜੋ ਪ੍ਰਾਣੀ ਆਤਮਾ ਦੀ ਹੋਂਦ ਨਹੀਂ ਮੰਨਦੇ, ਉਹ ਇਕ ਖਾਈ ਵਿਚ ਜਾ ਪੈਂਦੇ ਹਨ ਜਿਸ ਵਿਚੋਂ ਨਿਕਲਣਾ ਅਸੰਭਵ ਹੈ। ਨਾਲੇ ਉਨ੍ਹਾਂ ਦੀ ਦਲੀਲ ਨਾਲ ਪਰਮਾਤਮਾ ਨਿਆਇਕਾਰੀ ਨਹੀਂ ਰਹਿੰਦਾ, ਕਿਉਂਕਿ ਦਾਦੀ ਦੀ ਚੱਟੀ ਦੋਤੇ ਸਿਰ ਪਾਈ ਜਾਪਦੀ ਹੈ, ਪਰ ਆਵਾਗੁਣ ਵਿਚ ਮੁੱਢਲਾ ਅਸੂਲ ਹੈ। ਦਾਦਾ ਦੋਸ ਨਾ ਦੇਊ ਕਿਸੇ, ਦੋਸ ਕਰਮ ਹੈ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰਜਨਾ। ਇਹ ਅਸੂਲ ਇਸ ਸੰਸਾਰ ਵਿਚ ਨਾਲੇ ਅਗਲੇ ਵਿਚ ਵੀ ਨਾਲ ਹੀ ਚੱਲਦਾ ਹੈ। ਤੇ ਚੋਲਾ ਬਦਲਣ ਨਾਲ ਬਦਲਦਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।